तू कहो टल गुर सेविया अहनस सहज सुभाए दर्शन परसे गुरु का जन्म मरण दुख जाय हो सिफत खसम दी नूर अरसों कुरसों तुद डिठे सचे पातशाह मल जन्म जन्म दी सज्जन सच्चा पातशाह सिर शाहां दैशा जिस पास बैठिया सोहिया सबना दा सतनाम वाहे गुरु साहिब जियो करमी सहज ना उपजै विण सहज सहसा ना जाए नह जाए सहसा कित संजम रहे कर्म कमाए कर्मी सहज ना उपजै विण सहज सहसा ना जाए नह जाए सहसा कित संजम रहे कर्म कमाए सहस जियो मलीन है कित संजम तोता जाए मन तो वहो शब्द लागो हर स्यों रहो चित लाए कह नानक गुर प्रसादी सहज उपजै एहो सहसा इव जाए मन तो वहो शब्द लागो हर स्यों रहो चित लाए कह नानक गुर प्रसादी सहज उपजै एहो सहसा इव जाए वाहिगुरु जी का खालसा वाहिगुरु जी की फतेह सच्चे पातशाह धन गुरु ग्रंथ साहिब महाराज जी दी पावन हजूरी विच अति सत्कार योग सतगुरु के प्यारे सतसंगी जनों गुरु अमरदास जी दी बाणी आनंद साहिब विचों आप जी ने 17 नंबर पौड़ी दा पाठ सरवण कीता है सहसे दे नाल जीवन डोलदा रहिंदा है सहसे दा अर्थ है शक मन दा तृप्त ना होना कर्म करदिया भी अंदर नूं तसल्ली ना होनी कि इहदे नाल जीवन ठीक हो गया है अंदरों तौखला बनिया रहना शक दी दुनिया विच जिउंदिया मनुख दे मन रूपी भांडे विच त्रेड़ां पईयां रहिंदियां ने उहदे विच पाया होया कुछ भी थोड़े समय बाद उन्हां त्रेड़ां दे राहीं उन्हां शेकां दे राहीं निकल जांदा है ਤੇ ਮਨ ਫਿਰ ਉਸੇ ਤਰ੍ਹਾਂ ਖਾਲੀ ਦਾ ਖਾਲੀ ਅੰਦਰੋਂ ਆਵਾਜ਼ ਆਉਂਦੀ ਹੈ, ਅੰਦਰ ਟਿਕਿਆ ਕੁਝ ਵੀ ਨਹੀਂ ਹੈ। ਇਹਨੂੰ ਸਹਿਸਾ ਕਿਹਾ ਹੈ ਅੱਜ ਗੁਰੂ ਅਮਰਦਾਸ ਜੀ ਨੇ। ਸਤਿਗੁਰੂ ਕਹਿੰਦੇ ਨੇ ਕਰਮ ਤਾਂ ਬਹੁਤ ਕਰ ਰਹੇ ਹਾਂ ਪਰ ਤਸੱਲੀ ਨਹੀਂ ਆ ਰਹੀ। ਰਹੇ ਕਰਮ ਕਮਾਏ, ਕਈ ਤਰ੍ਹਾਂ ਦੇ ਕਰਮ ਕੀਤੇ ਜਾ ਰਹੇ ਨੇ। ਕਰਮ ਦਾ ਅਰਥ ਕੰਮ, ਇੱਥੇ ਕਰਮ ਦਾ ਅਰਥ ਹੈ ਧਾਰਮਿਕ ਕਰਮ। ਕਰਮੀ ਸਹਿਜ ਨਾ, ਇਹ ਸਹਿਜ ਕੀ ਹੈ? ਇਹ ਦੋਵੇਂ ਸ਼ਬਦ ਬੜੇ ਨੇੜੇ ਨੇੜੇ ਨੇ, ਸਹਿਸਾ ਤੇ ਸਹਿਜ। ਮਨ ਰੂਪੀ ਭਾਂਡੇ ਵਿੱਚ ਸੰਸਿਆਂ ਦੇ ਛੇਕ ਨੇ, ਇਸ ਲਈ ਇਹਦੇ ਵਿੱਚ ਜੋ ਕੁਝ ਪਾਇਆ ਜਾਂਦਾ ਹੈ ਕਰਮ ਧਰਮ ਪਾਖੰਡ ਜੋ ਦਿਸ ਹੈ, ਤਿੰਨ ਜੰਮ ਜਾ ਗਾਤੀ ਲੂਟਾ ਹੈ। ਇਹ ਬੜਾ ਪ੍ਰਚਲਿਤ ਸ਼ਬਦ ਹੋ ਗਿਆ ਕਰਮ ਕਾਂਡ, ਪਰ ਇਸ ਲਫ਼ਜ਼ ਨੂੰ ਸਮਝ ਲੈਣਾ ਚਾਹੀਦਾ ਹੈ ਕਰਮ ਕਾਂਡ ਕਦੋਂ ਬਣਦਾ ਹੈ ਤੇ ਕਰਮ ਧਰਮ ਕਦੋਂ ਬਣਦਾ ਹੈ। ਹੁਣ ਇਹ ਤਾਂ ਸਾਰੇ ਕਰਮ ਨੇ, ਨਾਮ ਜਪਣਾ ਵੀ ਇੱਕ ਕਰਮ ਹੈ। ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ ਜੇ ਅਸੀਂ ਸਾਰੀਆਂ ਚੀਜ਼ਾਂ ਨੂੰ ਕਰਮ ਕਾਂਡ ਕਹਿ ਦਿਆਂਗੇ ਤਾਂ ਫਿਰ ਬਾਕੀ ਬਚੇਗਾ ਕੀ? ਕਰਮ ਗਲਤ ਨਹੀਂ ਹੈ, ਕਰਮ ਉਦੋਂ ਗਲਤ ਹੈ ਜਦੋਂ ਕਰਨ ਵਾਲਾ ਉਹਨੂੰ ਕਿਸੇ ਗਲਤ ਢੰਗ ਨਾਲ ਕਰ ਰਿਹਾ ਹੈ। ਕਦੀ ਕੋਈ ਕਰਮ ਗਲਤ ਨਹੀਂ ਹੁੰਦਾ। ਜੇ ਕਰਮ ਦੇ ਅਖਰੀ ਅਰਥ ਵੇਖਣੇ ਹੋਣ ਤੇ ਥੋੜੀ ਜਿਹੀ ਤਵੱਜੋ ਦੇਣਾ। ਕਰਮ ਜਿਹੜਾ ਸ਼ਬਦ ਹੈ ਨਾ, ਇਹ ਪੰਜਾਬ ਦੀ ਪੁਰਾਣੀ ਬੋਲੀ ਕਰੂ ਜਿਸ ਨੂੰ ਕਹਿੰਦੇ ਨੇ, ਕਰੂ ਮਾਰਨੇ ਜ਼ਮੀਨ ਮਿਣਨੀ, ਜ਼ਿਮੀਦਾਰ ਲੋਕ ਇਸ ਲਫ਼ਜ਼ ਨੂੰ ਜਾਣਦੇ ਨੇ ਕਰੂ। ਔਰ ਜੇ ਅੱਜ ਕੱਲ ਦੇ ਨੌਜਵਾਨ ਨੂੰ ਸਮਝਾਉਣਾ ਹੋਵੇ ਤੇ ਇਹਦੇ ਅਰਥ ਹੋਣਗੇ ਇੱਕ ਸਟੈਪ, ਇੱਕ ਪੁਲਾਂਗ ਪਟਨੀ। ਜਿਵੇਂ ਆਪਾਂ ਤੁਰਨੇ ਆ, ਇਹਨੂੰ ਗੁਰੂ ਸਾਹਿਬ ਨੇ ਕਰਮ ਕਿਹਾ ਹੈ। ਇੱਕ ਕਰਮ, ਇੱਕ ਕਰੂ, ਇੱਕ ਸਟੈਪ, ਇੱਕ ਪੁਲਾਂਗ, ਇੱਕ ਕਦਮ ਅੱਗੇ ਤੁਰਨਾ। ਹੁਣ ਤੁਰਨਾ ਤੇ ਗਲਤ ਨਹੀਂ, ਸਵਾਲ ਤੇ ਇਹ ਹੈ ਵੀ ਉਹ ਕਿੱਧਰ ਨੂੰ ਤੁਰ ਰਿਹਾ ਹੈ ਆਦਮੀ, ਜਾ ਕਿੱਧਰ ਰਿਹਾ ਹੈ? ਗਲਤੀ ਤਾਂ ਉੱਥੇ ਹੋ ਸਕਦੀ ਹੈ, ਪੈਰਾਂ ਦਾ ਕੋਈ ਗੁਨਾਹ ਨਹੀਂ ਹੈ। ਇਹ ਪੈਰ ਤਾਂ ਵੇਖੋ, ਇਹ ਵਿਚਾਰੇ ਕੀ ਕਰ ਸਕਦੇ ਨੇ, ਇਨ੍ਹਾਂ ਨੇ ਤੇ ਤੁਰਨਾ ਹੀ ਹੈ। ਤੇ ਮਨੁੱਖ ਨੇ ਵੇਖਣਾ ਵੀ ਇਹ ਗੁਰਦੁਆਰੇ ਜਾ ਰਹੇ ਨੇ ਪੈਰ ਜਾਂ ਠੇਕੇ ਵੱਲ ਜਾ ਰਹੇ ਨੇ? ਪੈਰਾਂ ਨੇ ਤੇ ਆਪਣਾ ਕੰਮ ਕਰਨਾ ਹੈ, ਉਨ੍ਹਾਂ ਨੂੰ ਕੋਈ ਪਤਾ ਨਹੀਂ ਹੈ ਵੀ ਇਹ ਆਦਮੀ ਕਿੱਧਰ ਜਾ ਰਿਹਾ ਹੈ। ਇਹ ਬੰਦੇ ਨੂੰ ਪਤਾ ਹੈ ਜਿਹੜਾ ਉਨ੍ਹਾਂ ਨੂੰ ਚਲਾ ਰਿਹਾ ਹੈ। ਕਰਮ ਕਾਂਡ ਕਦੋਂ ਬਣਦਾ ਹੈ? ਜਦੋਂ ਜਿਹੜਾ ਕਰਮ ਕੀਤਾ ਜਾ ਰਿਹਾ ਉਹਦੇ ਵਿੱਚ ਪਿਆਰ ਨਹੀਂ ਹੁੰਦਾ, ਭਾਵੇਂ ਉਹ ਨਾਮ ਜਪਣਾ ਹੈ, ਭਾਵੇਂ ਕਥਾ ਹੈ, ਭਾਵੇਂ ਕੀਰਤਨ, ਭਾਵੇਂ ਸੇਵਾ ਹੋਵੇ। ਜਿਸ ਕਰਮ ਦੇ ਵਿੱਚੋਂ ਪ੍ਰੇਮ ਮਾਈਨਸ ਹੋ ਜਾਏ, ਖਤਮ ਹੋ ਜਾਏ, ਉਹ ਕਰਮ ਜਿਹੜਾ ਮਸ਼ੀਨ ਵੱਤ ਹੋ ਜਾਏ, ਜਿਵੇਂ ਮਸ਼ੀਨ ਚੱਲ ਰਹੀ ਹੈ ਸੁੱਕੀ ਬਿਲਕੁਲ, ਉਦੋਂ ਉਹ ਇੱਕ ਤੋਂ ਲੈ ਕੇ ਸੌ ਤੱਕ ਜਿਤਨੇ ਵੀ ਕਰਮ ਨੇ ਧਰਮ ਵਿੱਚ, ਭਾਵੇਂ ਉਹ ਬੋਲਣਾ ਹੈ, ਭਾਵੇਂ ਉਹ ਕਰਨਾ ਹੈ, ਭਾਵੇਂ ਸੁਣਨਾ ਹੈ, ਭਾਵੇਂ ਵਿਚਾਰ ਕਰਨੀ, ਕੁਝ ਵੀ ਕਰ ਲਈਏ ਕੋਈ ਫਰਕ ਨਹੀਂ ਪਏਗਾ। ਕਰਨ ਨਾਲ ਫਰਕ ਨਹੀਂ ਪੈਂਦਾ, ਫਰਕ ਇਹਦੇ ਨਾਲ ਪੈਂਦਾ ਵੀ ਕਿਵੇਂ ਕਰ ਰਹੇ। ਰਹੇ ਕਰਮ ਕਮਾਏ, ਬੜੇ ਚਿਰ ਦੇ ਕਰ ਰਹੇ, ਉਹਦੇ ਵਿੱਚ ਕੋਈ ਜ਼ਰੂਰੀ ਚੀਜ਼ ਪਾਉਣੀ ਭੁੱਲ ਗਏ। ਜਿਹੜਾ ਕਰਮ ਕਰ ਰਹੇ ਹਾਂ, ਬੜੀ ਜ਼ਰੂਰੀ ਕੋਈ ਵਸਤੂ ਸੀ ਉਹ ਵਿੱਚ ਪਾਉਣੀ ਭੁੱਲ ਗਏ। ਜਿਵੇਂ ਭੋਜਨ ਤਾਂ ਤਿਆਰ ਹੋ ਗਿਆ, ਉਹਦੇ ਵਿੱਚ ਨਮਕ ਪਾਉਣਾ ਭੁੱਲ ਗਏ, ਸਾਰਾ ਹੀ ਬੇਸਵਾਦ। ਪ੍ਰੇਮ ਸਿਰਮੌਰ ਹੈ, ਜਿਸ ਕਰਮ ਵਿੱਚੋਂ ਪ੍ਰੇਮ ਨਿਕਲ ਜਾਏ ਉਹ ਸੰਸਾ ਬਣ ਜਾਂਦਾ, ਉਹ ਸ਼ੱਕ ਨੂੰ ਜਨਮ ਦਿੰਦਾ। ਪ੍ਰੇਮੀ ਕਦੀ ਸ਼ੰਕਾਵਾਦੀ ਨਹੀਂ ਹੁੰਦਾ, ਪ੍ਰੇਮੀ ਹੀ ਸ਼ਹੀਦ ਹੁੰਦੇ ਨੇ। ਜਦੋਂ ਕਈ ਪ੍ਰੇਮੀਆਂ ਨੂੰ ਤਲਵਾਰ ਦੇ ਸਾਹਮਣੇ ਕੀਤਾ ਗਿਆ ਤੇ ਸਮੇਂ ਦੇ ਲੋਕਾਂ ਨੇ ਕਿਹਾ ਵੀ ਇਹਦੇ ਵਿੱਚੋਂ ਕੀ ਮਿਲਿਆ ਤੁਹਾਨੂੰ, ਯਾਨੀ ਕਿ ਸ਼ੰਕਾ ਪੈਦਾ ਹੋਵੇ ਵੀ ਮੌਤ ਹੀ ਮਿਲੀ ਹੈ ਨਾ ਇਸ ਧਰਮ ਵਿੱਚੋਂ। ਪਰ ਪ੍ਰੇਮੀਆਂ ਨੂੰ ਤਲਵਾਰ ਵੀ ਸ਼ੰਕਾ ਪੈਦਾ ਨਹੀਂ ਕਰ ਸਕੀ। ਉਨ੍ਹਾਂ ਨੇ ਕਿਹਾ ਇਹ ਮੇਰੇ ਪਿਆਰੇ ਦਾ ਇੱਕ ਬਹੁਤ ਵੱਡਾ ਤੋਹਫਾ ਹੈ ਜਿਹੜਾ ਮੈਨੂੰ ਮਿਲਣ ਲੱਗਾ ਹੈ। ਸਰਮਦ ਨੂੰ ਇਹ ਕਿਹਾ ਸੀ ਔਰੰਗਜ਼ੇਬ ਨੇ, ਤੈਨੂੰ ਇਸ ਫਕੀਰੀ ਵਿੱਚੋਂ ਕੀ ਮਿਲਿਆ ਮੌਤ ਤੋਂ ਸਿਵਾ, ਤੈਨੂੰ ਇਸ ਫਕੀਰੀ ਵਿੱਚੋਂ ਕੀ ਲੱਭਿਆ। ਸਰਮਦ ਨੇ ਕਿਹਾ, ਤੈਨੂੰ ਜੋ ਕੁਝ ਮਾਲਾ ਵਿੱਚੋਂ ਨਹੀਂ ਲੱਭਿਆ, ਤੂੰ ਸੋਚਣਾ ਸਾਰਿਆਂ ਨੂੰ ਨਹੀਂ ਲੱਭਦਾ ਜਿਹੜੀ ਤੂੰ ਮਾਲਾ ਫੇਰ ਰਿਹਾ ਹੈ, ਕਿਉਂਕਿ ਤੇਰੀ ਮਾਲਾ ਤੇਰੇ ਬਾਪ ਦੀਆਂ ਹੱਡੀਆਂ ਦੀ ਬਣੀ ਹੋਈ ਹੈ, ਉਹਨੂੰ ਤੂੰ ਕਤਲ ਕੀਤਾ ਹੈ। ਇਹ ਤੇਰੀ ਮਾਲਾ ਦੇ ਵਿੱਚ ਪਿਆ ਹੋਇਆ ਤਸਬੀਹ ਦੇ ਵਿੱਚ ਜਿਹੜਾ ਧਾਗਾ ਹੈ, ਇਹ ਤੇਰੀ ਭੈਣ ਆਰਾ ਰੋਸ਼ਨ ਦੀਆਂ ਆਂਦਰਾਂ ਦਾ ਬਣਿਆ ਹੋਇਆ ਹੈ, ਦੱਸ ਤੈਨੂੰ ਕਿਵੇਂ ਸਕੂਨ ਦਏਗਾ, ਕਿਵੇਂ ਸ਼ਾਂਤੀ ਦਏਗਾ। ਇੰਨੇ ਲੋਕਾਂ ਦਾ ਜੀਵਨ ਬਰਬਾਦ ਕਰਕੇ ਤੂੰ ਧਾਰਮਿਕ ਬਣ ਗਿਆ, ਇੰਨੇ ਲੋਕਾਂ ਦਾ ਹੱਕ ਖੋਹ ਕੇ, ਔਰ ਇਹ ਜ਼ਰੂਰੀ ਨਾ ਸਮਝਣਾ, ਔਰੰਗਜ਼ੇਬ ਨੇ ਸਿੱਧੇ ਕਤਲ ਕਰ ਦਿੱਤੇ। ਕੁਝ ਲੋਕ ਇਸ ਤਰ੍ਹਾਂ ਕਰਦੇ ਨੇ, ਕਿਸੇ ਨੂੰ ਮਾਰਦੇ ਵੀ ਨਹੀਂ, ਅੰਦਰੋਂ ਮਾਰ ਦਿੰਦੇ ਨੇ, ਗੁਲਾਮ ਕਰ ਦਿੰਦੇ ਨੇ, ਉਹਦੇ ਹੱਕ ਖੋਹ ਲੈਂਦੇ ਨੇ। ਇਹ ਕਰਮ ਤੇਰਾ ਕੋਈ, ਇਹ ਕਰਮ ਕਾਂਡ ਹੈ ਆ ਜਿਹੜਾ ਤੂੰ ਕਰ ਰਿਹਾ, ਕਿਉਂਕਿ ਇਹਦੇ ਵਿੱਚ ਤੇਰਾ ਕੋਈ ਪ੍ਰਯੋਜਨ ਠੀਕ ਨਹੀਂ ਹੈ। ਕਰਮ ਕਾਂਡ ਕਦੋਂ ਬਣਦਾ, ਮੈਂ ਬੇਨਤੀ ਕਰ ਰਿਹਾ ਸੀ, ਜਦੋਂ ਉਹਦੇ ਵਿੱਚੋਂ ਪ੍ਰੇਮ ਖਾਲੀ ਹੋ ਜਾਂਦਾ। ਸਰਮਦ ਨੂੰ ਕਿਹਾ, ਤੈਨੂੰ ਮੌਤ ਹੀ ਮਿਲੀ ਹੈ ਨਾ ਇਸ ਫਕੀਰੀ ਵਿੱਚੋਂ, ਇਸ ਰੱਬ ਦੇ ਇਸ਼ਕ ਵਿੱਚੋਂ। ਉਹਨੇ ਜਵਾਬ ਦਿੱਤਾ, ਇਹ ਤੈਨੂੰ ਮੌਤ ਦਿਸਦੀ ਏ, ਤੈਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ, ਹਾਂ ਤਾਂ ਮੈਂ ਤੇ ਮੇਰਾ ਖੁਦਾ ਇੱਕੋ ਹੀ, ਪਰ ਆਹ ਜਿਹੜਾ ਪੰਜ ਭੌਤਿਕ ਸਰੀਰ ਇਹਨਾਂ ਵਿੱਚ ਅੜਿਆ ਹੋਇਆ ਸੀ, ਉਹਦੇ ਤੇ ਮੇਰੇ ਵਿੱਚ ਸਾਡਾ ਥੋੜਾ ਜਿਹਾ ਦੂਰੀ ਬਣੀ ਹੋਈ ਸੀ, ਕਦੀ ਕਦੀ ਮਿਲਦੇ ਸਾਂ ਸਵੇਰੇ ਸ਼ਾਮ, ਫਿਰ ਇਸ ਸਰੀਰ ਵਿੱਚ ਧਿਆਨ ਚਲਾ ਜਾਂਦਾ ਸੀ, ਫਿਰ ਖਾਣ ਪੀਣ ਵਿੱਚ, ਫਿਰ ਬਾਹਰ ਸੰਸਾਰ ਵਿੱਚ, ਇਸ ਲਈ ਵਿਛੋੜਾ ਪੈ ਜਾਂਦਾ ਸੀ। ਤੇ ਮੇਰੇ ਰੱਬ ਨੇ ਬੜੀ ਕਿਰਪਾ ਕੀਤੀ ਏ, ਬਿਮਾਰੀ ਵਿੱਚੋਂ ਲਾਹ ਦੇਣ ਲੱਗਾ, ਮੈਨੂੰ ਸਰੀਰ ਤੋਂ ਨਿਜਾਤ ਮਿਲ ਜਾਏਗੀ, ਤੂੰ ਤਲਵਾਰ ਚਲਾ ਆਪਣੀ, ਪਰਤ ਕੇ ਵਿਛੋੜਾ ਨਹੀਂ ਪਏਗਾ, ਅਸੀਂ ਇੱਕ ਹੋ ਜਾਵਾਂਗੇ। ਹੁਣ ਉਹ ਪ੍ਰੇਮੀ ਸੀ ਤੇ ਸ਼ੰਕਾ ਪੈਦਾ ਨਹੀਂ ਹੋਇਆ, ਤੇ ਜੇ ਪ੍ਰੇਮੀ ਨਹੀਂ ਤੇ ਉਹ ਤੇ ਗੁਰਦੁਆਰੇ ਆਇਆ ਤੇ ਰਸਤੇ ਵਿੱਚ ਜਾਂਦਿਆਂ ਠੰਡ ਲੱਗ ਗਈ, ਤੇ ਉਹ ਜਾਂਦਿਆਂ ਸਾਰ ਸ਼ੰਕਾ ਪੈਦਾ ਹੋ ਜਾਏਗਾ ਬਈ ਜੇ ਘਰ ਰਹਿੰਦੇ ਠੀਕ ਸੀ, ਗੁਰਦੁਆਰੇ ਗਏ ਠੰਡ ਲੱਗ ਗਈ, ਇਸ ਕਰਕੇ ਪ੍ਰੇਮ ਨਹੀਂ ਸੀ ਤਾਂ ਕਰਕੇ। ਸਿਰਫ ਪ੍ਰੇਮੀ ਹੀ ਹੈ ਜਿਹਦੇ ਵਿੱਚ ਸਹਿਸਾ ਪੈਦਾ ਨਹੀਂ ਹੁੰਦਾ, ਬਾਕੀ ਸਾਰਿਆਂ ਵਿੱਚ ਸੰਸੇ ਪੈਦਾ ਹੁੰਦੇ ਨੇ, ਸ਼ੱਕ ਪੈਦਾ ਹੁੰਦਾ ਵੀ ਇਹ ਜੋ ਕੁਝ ਕਰ ਰਹੇ ਹਾਂ ਠੀਕ ਹੈ ਕਿ ਨਹੀਂ। ਕਰਮ ਕਾਂਡ ਕਦੋਂ ਬਣਦਾ ਹੈ, ਵੈਸੇ ਅਸੀਂ ਤਾਂ ਹੁਣ ਆ ਚਾਰ ਕੁ ਅੱਖਰ ਪੜ੍ਹ ਕੇ ਹਰ ਇੱਕ ਚੀਜ਼ ਨੂੰ ਹੀ ਕਰਮ ਕਾਂਡ ਕਹਿਣ ਲੱਗ ਗਏ, ਇਹ ਵੀ ਕਰਮ ਕਾਂਡ ਹੈ। ਸ਼ਾਇਦ ਅਸੀਂ ਕੰਡੇ ਲਾਉਣ ਦੇ ਨਾਲ ਨਾਲ ਫੁੱਲ ਵੀ ਤੋੜ ਦਿੱਤੇ ਨੇ, ਇਹ ਬੜੀ ਵੱਡੀ ਗਲਤੀ ਕਰ ਦਿੱਤੀ ਹੈ। ਕਰਮ ਦਾ ਅਰਥ ਹੈ ਤੁਰਨਾ, ਕਰੂ ਮਾਰਨਾ, ਪੁਲਾਂਗਾ ਪੁੱਟਣੀਆਂ, ਸਫ਼ਰ ਤੈਅ ਕਰਨਾ। ਕੋਈ ਕਰਮ ਗਲਤ ਨਹੀਂ ਹੁੰਦਾ, ਉਹਦੀ ਭਾਵਨਾ ਗਲਤ ਹੁੰਦੀ ਹੈ। ਕੋਈ ਵਿਅਕਤੀ ਜਾ ਰਿਹਾ ਸੀ, ਇਹ ਕਹਾਣੀ ਮੈਨੂੰ ਬਹੁਤ ਪਿਆਰੀ ਲੱਗਦੀ ਹੈ, ਉਹਨੇ ਦਰਿਆ ਵਿੱਚ ਮੱਛੀਆਂ ਵੇਖੀਆਂ, ਉਹਦੀ ਜੇਬ ਵਿੱਚ ਦਾਣੇ ਸਨ, ਉਹਨੇ ਪਾਣੀ ਵਿੱਚ ਸਿੱਟ ਦਿੱਤੇ, ਮੱਛੀਆਂ ਨਾਲ ਪ੍ਰੇਮ ਅੰਦਰ ਜਾਗਿਆ ਉਹਦੇ, ਮੱਛੀਆਂ ਖਾ ਰਹੀਆਂ ਸਨ, ਉਹ ਬੜਾ ਖੁਸ਼ ਹੋ ਰਿਹਾ ਸੀ। ਉਹਨੇ ਇੱਕ ਕਰਮ ਕੀਤਾ, ਜਦੋਂ ਦਾਣੇ ਸਿੱਟੇ ਇੱਕ ਕਰਮ ਹੋ ਗਿਆ। ਉੱਥੇ ਇੱਕ ਸ਼ਿਕਾਰੀ ਖੜਾ ਸੀ, ਉਹਨੇ ਉਹਦੇ ਵਿੱਚੋਂ ਦੂਸਰਾ ਭਾਵਨਾ ਦੇ ਨਾਲ ਉਹਨੂੰ ਦੇਖਿਆ, ਉਹ ਵੀ ਦੂਸਰੇ ਦਿਨ ਦਾਣੇ ਲੈ ਕੇ ਆਇਆ, ਉਹਨੇ ਉਸੇ ਤਰ੍ਹਾਂ ਦਰਿਆ ਵਿੱਚ ਦਾਣੇ ਸਿੱਟੇ, ਮੱਛੀਆਂ ਇਕੱਠੀਆਂ ਹੋ ਗਈਆਂ, ਉਹਨੇ ਜਾਲ ਪਾਇਆ, ਸਾਰੀਆਂ ਫੜ ਲਈਆਂ, ਸਾਰੀਆਂ ਮਾਰ ਦਿੱਤੀ। ਕਰਮ ਵਿੱਚ ਦੋਵਾਂ ਦੇ ਕੋਈ ਫਰਕ ਨਹੀਂ ਹੈ। ਇਹ ਜ਼ਰੂਰੀ ਨਹੀਂ ਕਿ ਅਸੀਂ ਕੀ ਕਰ ਰਹੇ ਹਾਂ, ਸਵਾਲ ਇਹ ਆਪਾਂ ਕਾਹਦੇ ਵਾਸਤੇ ਕਰ ਰਹੇ ਹਾਂ, ਸਾਡਾ ਮਿਸ਼ਨ ਕੀ ਹੈ, ਨਿਸ਼ਾਨਾ ਕੀ ਹੈ ਇਹ ਕਰਨ ਦਾ, ਇਹਦੇ ਵਿੱਚੋਂ ਲੱਭਣਾ ਕੀ ਚਾਹੁੰਦੇ ਹਾਂ, ਸਾਡਾ ਪ੍ਰਯੋਜਨ ਕੀ ਹੈ। ਆਪਣੇ ਆਪਣੇ ਪ੍ਰਯੋਜਨ ਨੇ। ਨਾਮ ਵੀ ਇੱਕ ਕਰਮ ਹੈ, ਜੇ ਅਸੀਂ ਕੱਟ ਵੱਢ ਵੱਲ ਆਏ ਤੇ ਇਹਨੂੰ ਵੀ ਕਰਮ ਕਾਂਡ ਕਹਾਂਗੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾਮ ਕਰਮ ਹੈ। ਤੁਸੀਂ ਸੁਖਮਣੀ ਸਾਹਿਬ ਦੇ ਵਿੱਚ ਇੱਕ ਤੁਕ ਧਿਆਨ ਨਾਲ ਪੜ੍ਹਨਾ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਾਮ ਜਪਣਾ ਕਰਮ ਹੈ, ਕਿਉਂਕਿ ਜ਼ੁਬਾਨ ਬੋਲਦੀ ਹੈ, ਬੋਲਣਾ ਇੱਕ ਕਰਮ ਹੈ। ਪਰ ਇਹ ਕਰਮ ਕਰਮ ਕਾਂਡ ਕਦੋਂ ਬਣੇਗਾ? ਜਦੋਂ ਜ਼ਬਾਨ ਬੋਲ ਰਹੀ ਹੈ ਉਹਦੇ ਵਿੱਚ ਪ੍ਰੇਮ ਮਿਕਸ ਨਹੀਂ ਕੀਤਾ ਗਿਆ, ਭਾਵਨਾ ਕੋਈ ਨਹੀਂ ਆਈ। ਬਾਬਾ ਫਰੀਦ ਜੀ ਨੇ ਤਾਂ ਹੀ ਕਿਹਾ ਕਿ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਹੇ ਬਿਰਹਾ ਹੇ ਪ੍ਰੇਮ ਤੂੰ ਸੁਲਤਾਨ ਹੈ। ਸੁਲਤਾਨ ਦਾ ਅਰਥ ਕੀ ਹੋਇਆ? ਰਾਜਾ ਹੈ। ਇਹ ਕਿਉਂ ਤਸ਼ਬੀਹ ਦਿੱਤੀ ਬਾਬਾ ਫਰੀਦ ਜੀ ਨੇ ਸੁਲਤਾਨ ਨਾਲ ਪ੍ਰੇਮ? ਕਿਉਂਕਿ ਸਾਰਾ ਦਰਬਾਰ ਸਜਿਆ ਹੋਵੇ ਨਾ ਤੇ ਤਖ਼ਤ ਦੇ ਉੱਤੇ ਰਾਜਾ ਨਾ ਹੋਵੇ ਤੇ ਸਾਰਾ ਦਰਬਾਰ ਕਿਸੇ ਕੰਮ ਦਾ ਨਹੀਂ ਹੈ। ਜਾਂ ਇਉਂ ਉਦਾਹਰਨ ਦੇ ਲਈਏ, ਆਪਾਂ ਸਾਰੇ ਬੈਠੇ ਹੋਈਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾ ਹੋਣ ਵਿੱਚ ਤੇ ਆ ਸਾਰਾ ਕੁਝ ਫਿੱਕਾ ਪੈ ਜਾਏਗਾ ਉਸੇ ਵੇਲੇ। ਇਹ ਤੁਸੀਂ ਦੇਖ ਲੈਣਾ ਕਦੀ ਧਿਆਨ ਨਾਲ। ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਲਾ ਨੂੰ ਵੇਖਣਾ ਨਾ ਤੇ ਕਦੀ ਇਸ ਤਰ੍ਹਾਂ ਦੇਖਣਾ ਇਸ ਹਾਲ ਵਿੱਚ ਬੈਠ ਕੇ ਜਦੋਂ ਇੱਥੇ ਸਤਿਗੁਰੂ ਪ੍ਰਕਾਸ਼ਮਾਨ ਨਹੀਂ ਹੁੰਦੇ, ਇੱਥੋਂ ਦੀ ਹਵਾ ਤਬਦੀਲ ਹੋ ਜਾਏਗੀ, ਮਨ ਦਾ ਪ੍ਰਭਾਵ ਹੋਰ ਢੰਗ ਨਾਲ ਮਨੁੱਖ ਸੋਚਣ ਲੱਗ ਪਏਗਾ, ਫਰਕ ਪੈ ਜਾਏਗਾ, ਅਦਬ ਚਲਾ ਜਾਏਗਾ ਵਿੱਚੋਂ। ਇਸ ਲਈ ਲੋਕ ਸੋਚਦੇ ਰਹਿੰਦੇ ਨੇ ਗੁਰੂ ਪੂਰੇ ਕਿਵੇਂ ਨੇ, ਸਾਹਮਣੇ ਦੇਖ ਹੀ ਲੈਣਾ ਚਾਹੀਦਾ ਕਿੰਨੀ ਕੁ ਕਲਾ ਹੈ, ਇਹ ਤੇ ਪ੍ਰਤੱਖ ਹੈ। ਇਸ ਲਈ ਕਰਮ ਕਿਵੇਂ ਦਾ ਕਰ ਰਹੇ ਹਾਂ, ਉਹ ਕਰਮ ਪ੍ਰੇਮ ਤੋਂ ਖਾਲੀ ਏ। ਬਿਨਾਂ ਬਾਦਸ਼ਾਹ ਤੋਂ ਸਾਰੇ ਮੰਤਰੀ ਬੈਠੇ ਹੁਣ ਕੀ ਕਰਨਗੇ, ਕਿਉਂਕਿ ਕੋਈ ਫੈਸਲਾ ਹੀ ਨਹੀਂ ਹੋ ਸਕਦਾ। ਬਾਦਸ਼ਾਹ ਨਹੀਂ ਹੈ, ਦਰਬਾਰ ਕੀ ਕਰੇਗਾ? ਪ੍ਰੇਮ ਹੀ ਨਹੀਂ ਹੈ, ਕਰਮ ਕੀ ਕਰਨਗੇ? ਭਾਵੇਂ ਉਹ ਕੋਈ ਵੀ ਕਰਮ ਹੋ ਸਕਦਾ, ਕਿਸੇ ਨੇ ਜਨੇਊ ਪਾਇਆ, ਕਿਸੇ ਨੇ ਕਕਾਰ ਪਾਏ ਨੇ, ਕਿਸੇ ਨੇ ਸੁੰਨਤ ਕੀਤੀ ਹੈ, ਕਿਸੇ ਨੇ ਕਾਲੇ ਪਾਏ ਨੇ, ਕਿਸੇ ਨੇ ਪੀਲੇ ਪਹਿਨ ਲਏ, ਇਹਦੇ ਨਾਲ ਕੀ ਫਰਕ ਪਏਗਾ? ਇਹ ਤੇ ਸਾਰੇ ਇਉਂ ਕਹੀਏ ਤੇ ਸਾਰੇ ਬਰਾਤੀ ਨੇ, ਇਹ ਸਾਰੇ ਕਰਮ। ਹੋਰ ਵਿਦਵਾਨਾਂ ਨੇ ਉਦਾਹਰਨਾਂ ਦਿੱਤੀਆਂ, ਉਹ ਕਹਿੰਦੇ ਨੇ ਇੱਕ ਘਰ ਵਿੱਚ ਸ਼ਾਦੀ ਦਾ ਮਾਹੌਲ ਹੋਵੇ, ਸ਼ਮਿਆਨੇ ਲਾਏ ਜਾਣ, ਹਲਵਾਈ ਸੱਦੇ ਜਾਣ, 50 ਤਰ੍ਹਾਂ ਦੀ ਮਠਿਆਈ ਤਿਆਰ ਕੀਤੀ ਜਾਏ, ਸਾਰਾ ਸਮਾਨ ਖਰੀਦਿਆ ਜਾਏ, ਬਰਾਤ ਵਾਸਤੇ 100-200 ਗੱਡੀ ਇਕੱਠੀ ਕੀਤੀ ਜਾਏ, ਸਾਰੇ ਰਿਸ਼ਤੇਦਾਰ ਇਕੱਠੇ ਕਰ ਲਏ ਜਾਣ, ਉਹ ਬਰਾਤ ਚੜ ਵੀ ਜਾਏ ਤੇ ਰਾਹ ਵਿੱਚ ਕੋਈ ਰੋਕ ਕੇ ਪੁੱਛ ਲਵੇ ਕੀ ਜਾ ਰਿਹਾ, ਉਹ ਕਹਿੰਦੇ ਜੀ ਬਰਾਤ ਜਾ ਰਹੀ ਏ, ਤੇ ਅਗਲਾ ਸਵਾਲ ਕਰਦਾ ਵੀ ਇਹਦਾ ਵਿਆਹ ਜਿਹਦਾ ਹੈ ਲਾੜਾ ਕਿੱਥੇ ਹੈ? ਉਹ ਤੇ ਹੈ ਨਹੀਂ, ਬਾਕੀ ਸਾਰਾ ਕੁਝ ਹੈ। ਜਿਹਦਾ ਵਿਆਹ ਹੋਣਾ ਹੈ, ਜਿਹਦੇ ਵਾਸਤੇ ਸਾਰਾ ਕੁਝ ਜਾ ਰਿਹਾ, ਉਹ ਵਿੱਚ ਨਹੀਂ, ਬਾਕੀ ਸਾਰਾ ਕੁਝ ਹੈ, ਤੇ ਉੱਥੇ ਕੀ ਚੱਲੇਗਾ? ਕੁਝ ਵੀ ਨਹੀਂ ਚੱਲ ਸਕਦਾ। ਜਪ ਵੀ ਹੈ, ਤਪ ਵੀ ਹੈ, ਸੇਵਾ ਵੀ ਹੈ, ਦਾਨ ਵੀ ਹੈ, ਲੰਗਰ ਵੀ ਹੈ, ਪੂਜਾ ਵੀ ਹੈ, ਸਾਰਾ ਕੁਝ ਹੈ, ਪ੍ਰੇਮ ਹੀ ਕੋਈ ਨਹੀਂ। ਇਸ ਤਰ੍ਹਾਂ ਜਿਵੇਂ ਬਿਨਾਂ ਲਾੜੇ ਤੋਂ ਬਰਾਤ ਜਾ ਰਹੀ ਹੈ ਸਾਰੀ, ਉਹ ਵਾਪਸ ਮੁੜ ਜਾਏਗੀ, ਤੇ ਬੜੀ ਵਾਰੀ ਵਾਪਸ ਮੁੜੀ ਹੈ ਸਾਡੀ, ਸਾਨੂੰ ਪਤਾ ਹੈ। ਇਸ ਤਰ੍ਹਾਂ ਸਤਿਗੁਰੂ ਗੁਰੂ ਅਮਰਦਾਸ ਜੀ ਅੱਜ ਇਹ ਹੀ ਕਹਿ ਰਹੇ ਨੇ ਕਿ ਕਰਮੀ ਸਹਿਜ ਨਾ ਉਪਜਾਏ, ਬੜੇ ਕਰਮ ਕੀਤੇ ਨੇ ਪਰ ਬਰਾਤ ਵਾਪਸ ਮੁੜ ਗਈ, ਕਈ ਵਾਰੀ ਹਰ ਰੋਜ਼ ਮੁੜ ਰਹੀ ਹੈ, ਆਨੰਦ ਕਾਰਜ ਨਹੀਂ ਹੋ ਰਿਹਾ ਪਰਮਾਤਮਾ ਦੇ ਨਾਲ, ਹਰ ਰੋਜ਼ ਬਰਾਤ ਚੜ੍ਹਦੀ, ਹਰ ਰੋਜ਼ ਕਰਮ ਕਰ ਰਹੇ ਹਾਂ, ਰਹੇ ਕਰਮ ਕਮਾਏ, ਕਰਮ ਕਮਾ ਕਮਾ ਕੇ ਰਹਿ ਗਏ, ਬਰਾਤ ਜਾਂਦੀ ਏ ਵਾਪਸ ਆ ਜਾਂਦੀ ਏ, ਗਏ ਫਿਰ ਆ ਗਏ, ਪਰ ਉਹ ਕਾਰਜ ਸਿੱਧ ਨਹੀਂ ਹੋਇਆ। ਕਿਉਂ? ਉਹਦੇ ਵਿੱਚ ਪ੍ਰੇਮ ਜਦੋਂ ਨਹੀਂ ਹੁੰਦਾ ਉਦੋਂ ਕਰਮ ਕਰਮ ਕਾਂਡ ਬਣ ਜਾਂਦਾ ਹੈ, ਤੇ ਪ੍ਰੇਮ ਇੱਕ ਇਸ ਤਰ੍ਹਾਂ ਦੀ ਅਵਸਥਾ ਹੈ ਜਿਹਨੂੰ ਬੜੇ ਹੀ ਢੰਗ ਦੇ ਵਿੱਚ ਜਿਵੇਂ ਪੈਦਾ ਕੀਤਾ ਜਾ ਸਕਦਾ, ਇਹ ਜ਼ੋਰ ਦਾ ਵਿਸ਼ਾ ਨਹੀਂ ਹੈ। ਜਿਵੇਂ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਉਹ ਜ਼ੋਰ ਨਾਲ ਨਹੀਂ ਵਾਪਰਦੀਆਂ, ਪ੍ਰੇਮ ਵੀ ਜ਼ੋਰ ਨਾਲ ਨਹੀਂ ਵਾਪਰਦਾ। ਜਿਵੇਂ ਨੀਂਦ ਹੈ, ਕੋਈ ਮਨੁੱਖ ਜਿੰਨਾ ਮਰਜ਼ੀ ਜ਼ੋਰ ਲਾਈ ਜਾਂ ਨੀਂਦ ਨਹੀਂ ਆਏਗੀ, ਸਗੋਂ ਜ਼ੋਰ ਲਾਉਣ ਨਾਲ ਜਿਹੜੀ ਆਈ ਉਹ ਵੀ ਘਟ ਜਾਏਗੀ, ਹਟ ਜਾਏਗੀ। ਪ੍ਰੇਮ ਮਨੁੱਖ ਦੇ ਅੰਤਿਸ਼ ਕਰਨ ਦੀ ਇੱਕ ਆਪ ਮੁਹਾਰੀ ਅਵਸਥਾ ਹੈ ਜੋ ਆਪਣੇ ਆਪ ਘਟਦੀ ਏ। ਹਾਂ, ਉਹਦੇ ਵਾਸਤੇ ਮਾਹੌਲ ਬੰਦਾ ਸਿਰਜ ਸਕਦਾ ਹੈ ਜਿਹਦੇ ਵਿੱਚ ਪ੍ਰੇਮ ਪੈਦਾ ਹੋ ਜਾਏ। ਜਿਵੇਂ ਤੁਸੀਂ ਜਾਣਦੇ ਹੋ ਨੀਂਦ ਆਉਂਦੀ ਆਪਣੇ ਆਪ ਹੈ, ਪਰ ਨੀਂਦ ਨੂੰ ਲਿਆਉਣ ਵਾਸਤੇ ਮਾਹੌਲ ਬੰਦੇ ਨੂੰ ਬਣਾਉਣਾ ਪੈਂਦਾ ਹੈ। ਉਹਨੂੰ ਲੇਟਣਾ ਪੈਂਦਾ, ਅੱਖਾਂ ਬੰਦ ਕਰਨੀਆਂ ਪੈਂਦੀਆਂ, ਲਾਈਟ ਬੰਦ ਕਰਨੀ ਪੈਂਦੀ, ਰੌਲੇ ਗੌਲੇ ਤੋਂ ਦੂਰ ਕਿਤੇ ਪੈਣਾ ਪੈਂਦਾ, ਤਾਂ ਉਹਨੇ ਮਾਹੌਲ ਸਿਰਜ ਦਿੱਤਾ ਨੀਂਦ ਨੂੰ ਸੱਦਣ ਵਾਸਤੇ, ਤਿਆਰੀ ਕਰ ਲਈ। ਪਰ ਨੀਂਦ ਉਹਦੇ ਜ਼ੋਰ ਨਾਲ ਨਹੀਂ ਆਏਗੀ, ਮਾਹੌਲ ਉਹਨੂੰ ਬਣਾਉਣਾ ਪਏਗਾ। ਇਸ ਲਈ ਇਹ ਸਵਾਲ ਹੈ ਵੀ ਪ੍ਰੇਮ ਜੇ ਆਪਣੇ ਆਪ ਹੀ ਪੈਦਾ ਹੋਣਾ ਫਿਰ ਅਸੀਂ ਕੀ ਕਰੀਏ? ਅਸੀਂ ਮਾਹੌਲ ਤਾਂ ਤਿਆਰ ਕਰ ਸਕਦੇ ਹਾਂ, ਇਹ ਮਾਹੌਲ ਬਣਾਉਣਾ ਹੈ ਪਹਿਲੀ ਗੱਲ। ਤੇ ਸਤਿਗੁਰਾਂ ਨੇ, ਭਗਤ ਜੀ ਨੇ ਪ੍ਰੇਮ ਨੂੰ ਪੈਦਾ ਕਰਨ ਦਾ ਇੱਕ ਤਰੀਕਾ ਦੱਸਿਆ। ਉਹਦੇ ਵਿੱਚ ਉਹਨਾਂ ਨੇ ਇੱਕ ਇਸ਼ਾਰਾ ਕੀਤਾ, ਪ੍ਰੇਮ ਕਦੋਂ ਪੈਦਾ ਹੋਏਗਾ? ਤੇ ਉਹਨਾਂ ਨੇ ਇੱਕ ਇਸ਼ਾਰਾ ਕੀਤਾ ਬੜਾ ਪਿਆਰਾ। ਭਗਤ ਨਾਮਦੇਵ ਜੀ ਨੂੰ ਕਿਸੇ ਸਤਸੰਗੀ ਨੇ ਆ ਕੇ ਪੁੱਛਿਆ ਸੀ, ਵੈਸੇ ਇਹ ਕਹਾਣੀ ਵੀ ਚੱਲਦੀ ਹੈ ਨਾਲ ਨਾਲ, ਕਿ ਨਾਮਦੇਵ ਦਾ ਘਰ ਜਿਹੜਾ ਉਹ ਟੁੱਟ ਗਿਆ ਸੀ ਤੇ ਰੱਬ ਉਹਦੀ ਛੰਨ ਬਣਾ ਕੇ ਗਿਆ ਸੀ। ਇਹ ਕਹਾਣੀਆਂ ਬੜੀਆਂ ਮਿੱਠੀਆਂ ਸਨ, ਪਹਿਲਾਂ ਲੋਕ ਮੰਨ ਲੈਂਦੇ ਸਨ, ਕੰਮ ਵਧੀਆ ਚੱਲਦਾ ਸੀ, ਕਿਉਂਕਿ ਗੱਲ ਸਿਰਫ ਸਮਝਾਉਣੀ ਹੁੰਦੀ ਸੀ। ਹੁਣ ਅਸੀਂ ਗਿਆਨ ਵਿੱਚ ਫਸ ਗਏ ਵੀ ਇਹ ਕਿਵੇਂ ਹੋ ਗਿਆ। ਕਹਾਣੀ ਤਾਂ ਅੰਦਰ ਦੀ ਸੀ, ਨਾਮਦੇਵ ਦੇ ਅੰਦਰ ਦਾ ਮੈਲ ਬਣਿਆ ਸੀ, ਇਹ ਗੱਲ ਠੀਕ ਹੈ, ਬਾਹਰ ਕੋਈ ਛੰਦ ਨਹੀਂ ਸੀ। ਪਰ ਪੁਰਾਣੇ ਲੋਕਾਂ ਨੇ ਸਿੱਧੀਆਂ ਸਾਧੀਆਂ ਕਹਾਣੀਆਂ ਵਰਤ ਕੇ ਗੁਰਬਾਣੀ ਦੇ ਗੋਝ ਭੇਤ ਲੋਕਾਂ ਦੇ ਮਨ ਤੱਕ ਪਹੁੰਚਾ ਦਿੱਤੇ, ਜਿਹੜੇ ਅਸੀਂ ਗਿਆਨ ਨਾਲ ਨਹੀਂ ਪਹੁੰਚਾ ਸਕੇ। ਨਾਮਦੇਵ ਜੀ ਕਹਿੰਦੇ, ਮੈਨੂੰ ਗੁਆਂਢੀਆਂ ਨੇ ਪੁੱਛਿਆ ਵੀ ਤੇਰੀ ਛੰਨ ਕਿਵੇਂ ਬਣੀ ਹੈ। ਪਾੜ ਪੜੋਸਨ ਪੂਛ ਲੈ ਨਾਮਾ, ਕਾਂ ਪਹਿਛਾਣ ਛਵਾਈ ਹੋ। ਇੱਕ ਗੁਆਂਢਣ ਨੇ, ਨਾਮਦੇਵ ਕਹਿੰਦੇ ਮੈਨੂੰ ਪੁੱਛਿਆ ਬਈ ਤੂੰ ਆਹ ਜਿਹੜੀ ਛੰਨ ਬਣਵਾਈ ਏ ਬੜੀ ਸੋਹਣੀ ਏ, ਕਿਹਦੇ ਤੋਂ ਬਣਵਾਈ ਹੈ? ਇਹਦੇ ਨਾਲੋਂ ਨਾਲ ਭਾਵ ਅਰਥ ਵੀ ਸਮਝਣਾ। ਇੱਕ ਸਤਸੰਗੀ ਨੇ, ਨਾਮ ਜਪਣ ਵਾਲੇ ਨੇ, ਭਗਤ ਨਾਮਦੇਵ ਜੀ ਨੂੰ ਪੁੱਛਿਆ ਬਈ ਨਾਮਦੇਵ ਜੀ, ਆ ਤੁਹਾਡੇ ਹਿਰਦੇ ਰੂਪੀ ਜਿਹੜੀ ਅੰਦਰ ਮਹਿਲ ਬਣ ਗਿਆ ਪ੍ਰੇਮ ਦਾ, ਇਹ ਕਿਹੜੇ ਮਿਸਤਰੀ ਤੋਂ ਬਣਵਾਇਆ ਤੁਸੀਂ? ਭਾਵ ਅਰਥ ਇਹ ਨੇ, ਪਰ ਉਸ ਚੀਜ਼ ਨੂੰ ਸਮਝਾਉਣ ਵਾਸਤੇ ਕਹਾਣੀ ਬਾਹਰੋਂ ਲੈਣੀ ਪਈ। ਅਸੀਂ ਇਹਨਾਂ ਵਿੱਚ ਭਟਕ ਗਏ, ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਈ, ਇਸ ਵਾਸਤੇ ਇਹ ਕਹਿ ਦਿੱਤਾ ਵੀ ਇਹ ਸਾਰਾ ਗਲਤ ਹੈ। ਉਹ ਗਲਤ ਨਹੀਂ ਸੀ, ਉਹਨੂੰ ਸਮਝਿਆ ਨਹੀਂ ਗਿਆ। ਇੱਕ ਸਤਸੰਗੀ ਨੇ ਨਾਮਦੇਵ ਨੂੰ ਕਿਹਾ, ਪੁੱਛਿਆ ਵੀ ਤੁਹਾਡੇ ਅੰਦਰ ਜਿਹੜਾ ਬੜਾ ਸੋਹਣਾ ਤੁਹਾਡਾ ਜੀਵਨ ਰੂਪੀ ਮਹਿਲ ਬਣ ਗਿਆ, ਇਹ ਕਿਹੜੇ ਮਿਸਤਰੀ ਨੇ ਬਣਾਇਆ? ਪਾੜ ਪੜੋਸਨ ਪੂਛ ਲੈ ਨਾਮਾ, ਪੜੋਸਨ ਨੇ ਨਾਮਦੇਵ ਜੀ ਨੂੰ ਪੁੱਛਿਆ, ਕਾਂ ਪੈ, ਕਾਂ ਦਾ ਅਰਥ ਹੈ ਕਿਹਦੇ ਤੋਂ, ਕਾਂ ਪੈ ਕਿਸ ਤੋਂ, ਕਿਹੜੇ ਮਿਸਤਰੀ ਤੋਂ ਛਾਣ ਛਵਾਈ ਹੋ, ਤੁਸਾਂ ਆਪਣੀ ਛੰਨ ਬਣਵਾਈ ਹੈ? ਤੇ ਪੁੱਛਣ ਵਾਲੇ ਨੇ ਇਹ ਵੀ ਕਿਹਾ, ਤੋ ਪੈ ਦੁਗਣੀ ਮਜ਼ੂਰੀ ਦੇਹੋ, ਜਿੰਨੇ ਪੈਸਿਆਂ ਵਿੱਚ ਤੁਸੀਂ ਆਪਣੀ ਛੰਨ ਬਣਵਾਈ ਏ, ਆਪਣਾ ਜੀਵਨ ਬਣਵਾਇਆ ਹੈ, ਮੈਂ ਉਹਦੇ ਤੋਂ ਦੂਣੇ ਪੈਸੇ ਦੇ ਦਿਆਂਗੀ। ਮੋਕੋ ਬੇਡੀ ਦਿਓ ਬਧਾਈ ਹੋ, ਮੈਨੂੰ ਉਹ ਮਿਸਤਰੀ ਦੱਸ ਦਿਓ ਜਿਹਨੇ ਤੁਹਾਡੀ ਜੀਵਨ ਰੂਪੀ ਛੰਨ ਬਣਾ ਕੇ ਖੜੀ ਕਰ ਦਿੱਤੀ, ਇੰਨਾ ਸੋਹਣਾ ਤੁਹਾਡਾ ਜੀਵਨ ਬਣ ਗਿਆ। ਨਾਮਦੇਵ ਜੀ ਫਿਰ ਜਵਾਬ ਦੇਣ ਲੱਗੇ, ਕਿਉਂਕਿ ਉਹਨੇ ਪੁੱਛਿਆ ਸੀ ਮੈਂ ਦੁੱਗਣੇ ਪੈਸੇ ਦੇ ਦਿਆਂਗਾ। ਹੁਣ ਨਾਮਦੇਵ ਕੀ ਕਰਨ? ਇਹ ਉਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡਾ ਮੁਸੀਬਤ ਆ ਜਾਂਦੀ ਏ, ਜਿਨ੍ਹਾਂ ਨੂੰ ਰੱਬ ਦਿਸ ਪੈਂਦਾ ਤੇ ਦੂਸਰੇ ਕਹਿੰਦੇ ਨੇ ਦਿਖਾਓ, ਇਹ ਬਹੁਤ ਵੱਡੇ ਚੱਕਰ ਵਿੱਚ ਪੈ ਜਾਂਦੇ ਨੇ। ਉਹ ਵਿਚਕਾਰ ਖੜੇ ਹੁੰਦੇ ਨੇ, ਪੁੱਛਣ ਵਾਲੇ ਕਹਿੰਦੇ ਦਿਖਾਓ ਕਿਹੜਾ ਰੱਬ ਏ, ਉਹ ਦਿਸਣ ਵਿੱਚ ਆਉਂਦਾ ਨਹੀਂ। ਇਸ ਲਈ ਅੱਗੇ ਰਹਾਓ ਦੀ ਤੁਕ ਏ, ਉਹਦੇ ਅੰਦਰ ਨਾਮਦੇਵ ਜੀ ਨੇ ਕਿਹਾ, ਦੇਖ ਬੇਡੀ ਰਹਿ ਉਹ ਸਮਾਈ, ਇਹਦੇ ਦੇਖ ਦੇ ਉੱਤੇ ਵਿਸ਼ਰਾਮ ਲੱਗਾ ਹੋਇਆ, ਇੱਥੇ ਵਿਸ਼ਰਾਮ ਲੱਗਦਾ ਉਚਾਰਨ ਦੇ ਅਨੁਸਾਰ। ਇਸ ਦੇਖ ਦੇ ਅਰਥ ਨੇ, ਜਿਨੇ ਪੁੱਛਿਆ ਸੀ ਉਹਨੂੰ ਕਹਿ ਰਹੇ ਨੇ ਚੰਗੀ ਤਰ੍ਹਾਂ ਵੇਖ, ਪਹਿਲਾਂ ਵੇਖ ਤੇ ਰਿਹਾ ਹੀ ਸੀ, ਉਹਨੂੰ ਕਹਿ ਰਹੇ ਨੇ ਵੀ ਅੱਖ ਖੋਲ ਕੇ ਵੇਖ, ਹੋਰ ਵੇਖ ਇਸ ਵੇਖਣ ਤੋਂ ਬਿਨਾਂ ਜਿਹੜਾ ਤੂੰ ਇਸ ਤਰ੍ਹਾਂ ਵੇਖ ਰਿਹਾ। ਕਿਹਦੇ ਨਾਲ ਵੇਖ? ਉਸ ਅੱਖ ਨਾਲ ਵੇਖ ਜਿਹੜੀ ਅੰਦਰੋਂ ਵਹਿੰਦੀ ਏ, ਦੇਖ ਚੰਗੀ ਤਰ੍ਹਾਂ ਵੇਖ। ਕਿਹਦੇ ਨਾਲ ਵੇਖੀਏ ਜੀ? ਦੋਵੇਂ ਅੱਖਾਂ ਖੋਲੀਆਂ ਹੋਈਆਂ ਨੇ, ਅੱਖਾਂ ਵੀ ਠੀਕ ਨੇ, ਪੜ ਲੈਣਾ, ਹੋਰ ਕਿਵੇਂ ਵੇਖੀਏ? ਉਸ ਅੱਖ ਨਾਲ ਵੇਖ ਜਿਹਦੇ ਨਾਲ ਤੈਨੂੰ ਆਪਣੀ ਹੁਣ ਘਰ ਦਿਸ ਰਿਹਾ, ਦੁਕਾਨ ਦਿਸ ਰਹੀ ਏ, ਜਿੱਥੇ ਤੂੰ ਕੰਮ ਕਰਨਾ ਉਹ ਮਕਾਨ ਦਿਸ ਰਿਹਾ, ਜਿੱਥੇ ਤੈਨੂੰ ਬੜਾ ਪੁਰਾਣਾ ਦੂਰ
ਕਈ ਮੀਲਾਂ ਤੇ ਤੇਰਾ ਘਰ ਦਿਸ ਰਿਹਾ ਜਿਹੜੀ ਅੱਖ ਦੇ ਨਾਲ, ਤੇਰਾ ਧਿਆਨ ਜਿਵੇਂ ਸਾਰੇ ਕੁਝ ਨੂੰ ਦੇਖ ਰਿਹਾ। ਤੂੰ ਪਹਿਲਾਂ ਵੇਖਣ ਵਾਲੀ ਅੱਖ ਪੈਦਾ ਕਰ। ਉਹ ਦਿਸਣ ਦੀ ਗੱਲ ਤਾਂ ਬਾਅਦ ਵਿੱਚ ਹੈ, ਉਹ ਵੇਖਣ ਵਾਲਾ ਸਾਧਨ ਤਾਂ ਚਾਹੀਦਾ। ਇੱਥੇ ਗੁਰੂ ਅਮਰਦਾਸ ਜੀ ਦੀ ਇਸੇ ਬਾਣੀ ਵਿੱਚ ਇੱਕ ਪੌੜੀ ਆਏਗੀ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ। ਵੇਖਣਾ ਤੇ ਇਹਨਾਂ ਅੱਖਾਂ ਨੇ, ਉਹਨੂੰ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਇਹਨਾਂ ਅੱਖਾਂ ਨੇ ਦੀਦਾਰ ਕਰਨੇ ਨੇ, ਪਰ ਹੁਣ ਉਹ ਨਹੀਂ ਦਿਸ ਰਿਹਾ। ਜਿਹੜੇ ਰੰਗ ਦੀਆਂ ਐਨਕਾਂ ਲੱਗੀਆਂ ਨੇ ਉਸ ਤਰ੍ਹਾਂ ਦੇ ਸੰਸਾਰ ਦਿਸੀ ਜਾਂਦਾ, ਸੰਸਾਰ ਉਸ ਤਰ੍ਹਾਂ ਦਾ ਹੈ ਨਹੀਂ। ਕਾਲੀ ਐਨਕ ਨਾਲ ਕਾਲਾ ਆਕਾਸ਼ ਦਿਸਦਾ, ਨੀਲੀ ਨਾਲ ਨੀਲਾ ਦਿਸਦਾ, ਹਰੀ ਨਾਲ ਹਰਾ ਦਿਸਦਾ। ਹੁਣ ਅਸੀਂ ਆਪਣੀ ਅੱਖਾਂ ਦੇ ਉੱਤੇ ਜਿਹੜੇ ਵਿਚਾਰਾਂ ਦੀਆਂ ਐਨਕਾਂ ਪਾਈਆਂ ਹੋਈਆਂ ਨੇ ਦਿਸਣਾ, ਤੇ ਉਸ ਤਰ੍ਹਾਂ ਹੀ ਰੱਬ ਥੋੜੀ ਦਿਸੇਗਾ ਇਹਦੇ ਨਾਲ। ਇਸ ਲਈ ਡਾਕਟਰ ਤਾਰਨ ਸਿੰਘ ਹੋਰਾਂ ਨੇ ਇੱਕ ਤੁਕ ਦੇ ਬੜੇ ਪਿਆਰੇ ਅਰਥ ਕੀਤੇ। ਗੁਰੂ ਨਾਨਕ ਸਾਹਿਬ ਜੀ ਦੇ ਚਾਰ ਅੱਖਰ ਨੇ, ਜਦੋਂ ਸਤਿਗੁਰੂ ਵੇ ਵਿੱਚੋਂ ਨਿਕਲ ਕੇ ਸ਼ਮਸ਼ਾਨ ਘਾਟ ਵਿੱਚ ਬੈਠ ਗਏ ਨਾ, ਤੇ ਉਦੋਂ ਲੋਕਾਂ ਨੇ ਗੁਰੂ ਸਾਹਿਬ ਦੇ ਚਾਰ ਨਾਮ ਰੱਖੇ। ਉਹ ਕਿਹੜੇ ਕਿਹੜੇ ਸਨ? ਕੋਈ ਅੱਖ ਹੈ ਭੂਤਨਾ, ਥੋੜਿਆਂ ਜਿਹਾ ਨੇ ਕਿਹਾ ਭੂਤਨਾ ਹੈ, ਇਹ ਗੁਰੂ ਸਾਹਿਬ ਕਹਿ ਰਹੇ ਨੇ। ਕੋ ਕਹੇ ਬੇਤਾਲਾ, ਕਈਆਂ ਨੇ ਕਿਹਾ ਬੇਤਾਲਾ ਹੈ। ਕੋਈ ਅੱਖ ਹੈ ਆਦਮੀ, ਕਈਆਂ ਨੇ ਆਖਿਆ ਨਹੀਂ ਬੰਦਾ ਹੈ ਆਦਮੀ ਹੈ। ਨਾਨਕ ਵਿਚਾਰਾ, ਤੇ ਕਈਆਂ ਨੇ ਕਿਹਾ ਵਿਚਾਰਾ ਹੈ। ਇਹ ਚਾਰ ਨਾਂ ਰੱਖੇ ਲੋਕਾਂ ਨੇ। ਉਹ ਕਹਿੰਦੇ ਨੇ ਕਿਉਂ ਰੱਖੇ? ਗੁਰੂ ਨਾਨਕ ਤੇ ਗੁਰੂ ਨਾਨਕ ਹੀ ਸਨ, ਉਹ ਵਿਚਾਰੇ ਨਹੀਂ ਸਨ। ਨਾ ਉਹ ਭੂਤਨੇ ਸਨ, ਨਾ ਉਹ ਬੇਤਾਲੇ ਸਨ। ਬੇਤਾਲ ਦਾ ਅਰਥ ਜਿਹਦਾ ਜੀਵਨ ਬੇਤਾਲਾ ਹੋਵੇ, ਤਾਲ ਤੋਂ ਬਾਹਰ ਹੋਵੇ। ਨਾ ਉਹ ਆਦਮੀ ਸਨ, ਤੇ ਕਈਆਂ ਨੇ ਕਿਹਾ ਸੀ ਵਿਚਾਰਾ ਹੈ। ਵਿਚਾਰੇ ਦਾ ਅਰਥ ਹੁੰਦਾ ਵੀ ਦੁਕਾਨ ਕੀਤੀ ਸੀ, ਉਹਦੇ ਵਿੱਚੋਂ ਘਾਟਾ ਪੈ ਗਿਆ ਵਿਚਾਰੇ ਨੂੰ, ਤਾਂ ਕਰਕੇ ਇਸ ਤਰ੍ਹਾਂ ਹੋ ਗਿਆ ਹੈ। ਕਈਆਂ ਨੇ ਇਹ ਵੀ ਕਿਹਾ ਸੀ ਵਿਚਾਰਾ ਹੈ, ਗਰੀਬ ਹੋ ਗਿਆ ਹੈ। ਇਹ ਚਾਰ ਨਾਮ ਵਰਤੇ ਗੁਰੂ ਸਾਹਿਬ। ਉਹ ਕਹਿੰਦੇ ਨੇ ਮੈਂ ਚੰਗੀ ਤਰ੍ਹਾਂ ਵੇਖਿਆ ਵੀ ਇਹ ਗੱਲ ਕੀ ਬਣੀ, ਜਗਤ ਦੇ ਸਵਾਮੀ ਨੂੰ ਇਹ ਨਾਂ ਵਰਤੇ ਗਏ। ਉਹ ਕਹਿੰਦਾ ਪਰ ਨਹੀਂ, ਮੇਰੀ ਗੱਲ ਸਮਝ ਵਿੱਚ ਆ ਗਈ ਬਾਅਦ ਵਿੱਚ। ਕੀ ਸਮਝ ਵਿੱਚ ਆਇਆ? ਕਹਿਣ ਲੱਗੇ ਜਿਹੜੇ ਆਪ ਭੂਤਨੇ ਸਨ, ਉਹਨਾਂ ਨੂੰ ਗੁਰੂ ਵੀ ਭੂਤਨੇ ਦਿਸਿਆ। ਗੱਲ ਤੇ ਆਪਣੀ ਹੈ, ਜਿਵੇਂ ਬੰਦਾ ਦੇਖ ਰਿਹਾ ਹੈ। ਜੋ ਕੁਝ ਅਸੀਂ ਆ ਗੁਰੂ ਉਸ ਤਰ੍ਹਾਂ ਦਾ ਹੀ ਦਿਸੇਗਾ। ਗੁਰੂ ਗੁਰੂ ਹੀ ਹੈ ਸਿਰਫ, ਪਰ ਦਿਸੇਗਾ ਉਸ ਤਰ੍ਹਾਂ ਜੋ ਕੁਝ ਅਸੀਂ ਆ। ਜਿਹੜੇ ਖੁਦ ਭੂਤਨੇ ਨੇ, ਉਹਨਾਂ ਨੂੰ ਗੁਰੂ ਵੀ ਤੇ ਭੂਤਨੇ ਦਿਸੇਗਾ। ਇਸ ਲਈ ਕਿਹਾ ਕੋਈ ਅੱਖ ਹੈ ਭੂਤਨਾ। ਜਿਹੜੇ ਖੁਦ ਬੇਤਾਲੇ ਸਨ, ਉਹਨਾਂ ਨੂੰ ਗੁਰੂ ਬੇਤਾਲਾ ਦਿਸਿਆ। ਤੇ ਜਿਹੜੇ ਵਿਚਾਰੇ ਆਮ ਬੰਦੇ ਸਨ, ਸਿੱਧੇ ਸਾਧੇ ਆਦਮੀ, ਉਹਨਾਂ ਨੇ ਕਿਹਾ ਸਾਡੇ ਵਰਗਾ ਬੰਦਾ ਹੀ ਤਾਂ ਹੈ, ਹੋਰ ਕੀ ਹੈ। ਤੇ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਸੀ, ਘਾਟਾ ਪਿਆ ਹੋਣਾ ਕਿਤੇ, ਉਹਨਾਂ ਨੇ ਕਿਹਾ ਵਿਚਾਰਾ ਸਾਡੇ ਵਾਂਗੂ ਇਹ ਵੀ ਘਾਟਾ ਖਾ ਬੈਠਾ ਮੋਦੀਖਾਨੇ ਵਿੱਚੋਂ। ਇਸ ਕਰਕੇ ਸ਼ਮਸ਼ਾਨ ਘਾਟ ਵਿੱਚ ਚਲਾ ਗਿਆ ਵੀ ਸ਼ਮਸ਼ਾਨ ਘਾਟ ਵਿੱਚ ਪੈਸੇ ਲੈਣ ਵਾਲੇ ਨਾ ਆਉਣਗੇ, ਡਰਦੇ, ਤਾਂ ਚਲਾ ਗਿਆ। ਆਪਣੀ ਹੀ ਵਿਆਖਿਆ ਅਸੀਂ ਬਾਹਰ ਕਰਨੇ, ਹੋਰ ਕੋਈ ਨਹੀਂ। ਇਸ ਲਈ ਧਰਮ ਦੀ ਵਿਆਖਿਆ ਇਸ ਧਰਤੀ ਤੇ ਬੜੀ ਘੱਟ ਹੁੰਦੀ ਹੈ, ਧਰਮ ਦੀ ਵਿਆਖਿਆ ਨਹੀਂ ਹੁੰਦੀ। ਕਿਉਂ? ਧਰਮ ਦੀ ਵਿਆਖਿਆ ਉਨ੍ਹਾਂ ਚਿਰ ਨਹੀਂ ਹੋ ਸਕਦੀ ਜਿੰਨਾ ਚਿਰ ਕੋਈ ਮਨੁੱਖ ਧਰਮੀ ਨਹੀਂ ਬਣਦਾ। ਉਹਨੂੰ ਪੜ੍ਹ ਕੇ ਉਹਦੀ ਵਿਆਖਿਆ ਨਹੀਂ ਹੋ ਸਕਦੀ ਜਿੰਨਾ ਚਿਰ ਉਹ ਮਨੁੱਖ ਖੁਦ ਉਸ ਸੇਕ ਦੇ ਵਿੱਚੋਂ ਨਹੀਂ ਨਿਕਲਦਾ, ਉਤਨਾ ਚਿਰ ਕਿਵੇਂ ਹੋ ਸਕੇ। ਇਸ ਲਈ ਜਿਵੇਂ ਦੀ ਸਾਡੀ ਅੱਖ, ਤੇ ਨਾਮਦੇਵ ਜੀ ਨੂੰ ਜਦੋਂ ਉਹਨੇ ਕਿਹਾ ਵੀ ਜਿਹਨੇ ਤੁਹਾਡੀ ਛੰਨ ਬਣਾਈ ਏ, ਮੈਂ ਦੁੱਗਣੀ ਤੁਹਾਨੂੰ ਮਜ਼ਦੂਰੀ ਦਿਆਂਗਾ, ਮੈਨੂੰ ਦਿਖਾਓ ਕਿੱਥੇ ਹੈ। ਤੇ ਨਾਮਦੇਵ ਵਿਚਾਰੇ ਕਹਿੰਦੇ ਨੇ ਭਾਈ ਦੇਖ, ਆ ਸਾਹਮਣੇ ਵੇਖ ਲੈ, ਹੁਣ ਮੈਨੂੰ ਦਿਸਦਾ, ਹੁਣ ਤੂੰ ਵੇਖ, ਤੇਰਾ ਕੰਮ ਹੈ, ਅੱਖ ਤੂੰ ਲਿਆਉਣੀ ਏ। ਮੈਨੂੰ ਤਾਂ ਦਿਸ ਰਿਹਾ ਹੈ, ਮੈਂ ਤੇ ਇਹੀ ਕਹਿ ਸਕਣਾ ਸਾਹਮਣੇ ਹੈ, ਵੇਖਣਾ ਤੂੰ ਹੈ। ਦੇਖ ਕਿੱਥੇ ਹੈ, ਬੇਡੀ ਰਹਿ ਉਹ ਸਮਾਈ, ਆ ਮਿਸਤਰੀ ਸਾਰਿਆਂ ਦੇ ਵਿੱਚ ਸਮਾਇਆ ਹੋਇਆ, ਲੁਕਿਆ ਹੋਇਆ ਸਾਰਿਆਂ ਚ, ਇਹ ਤੂੰ ਵੇਖ ਲੈ, ਤੇਰੇ ਵਿੱਚ ਸਮਰੱਥਾ ਹੈ, ਪ੍ਰਗਟ ਕਰ ਲੈ ਇਸ ਨੂੰ। ਦੇਖ ਬੇਡੀ ਰਹਿ ਉਹ ਸਮਾਈ, ਸਾਰਿਆਂ ਥਾਵਾਂ ਤੇ ਸਮਾਇਆ, ਜੇ ਤੂੰ ਛੰਨ ਬਣਾਉਣੀ ਏ। ਫਿਰ ਉਹਨੇ ਕਿਹਾ ਸੀ ਮੈਂ ਤੋ ਪੈ ਦੁਗਣੀ ਮਜ਼ੂਰੀ ਦਹੂ, ਮੈਂ ਦੂਣੇ ਪੈਸੇ ਦੇ ਦਿਆਂਗਾ। ਤੇ ਨਾਮਦੇਵ ਜੀ ਨੇ ਕਿਹਾ ਕਿ ਜੇ ਤੂੰ ਮਜ਼ਦੂਰੀ ਦੀ ਗੱਲ ਕਰਨਾ ਨਾ, ਤੇਰੀ ਜੇਬ ਭਰੀ ਹੋਈ ਏ, ਤੇ ਮੇਰੀ ਗੱਲ ਧਿਆਨ ਨਾਲ ਸੁਣ ਲੈ, ਜਿਹਨੇ ਮੇਰੀ ਛੰਨ ਬਣਾਈ ਉਹ ਕਾਹਦੀ ਮਜ਼ਦੂਰੀ ਮੰਗਦਾ ਹੈ? ਬੇਡੀ ਪ੍ਰੀਤ ਮਜ਼ਦੂਰੀ ਮੰਗਦਾ ਹੈ। ਉਹ ਜਿਹੜਾ ਮਿਸਤਰੀ ਉਹ ਪ੍ਰੇਮ ਦੀ ਮਜ਼ਦੂਰੀ ਮੰਗਦਾ ਹੈ। ਮੈਂ ਕਰਮ ਕਾਂਡ ਦੀ ਗੱਲ ਕਰ ਰਿਹਾ ਸਾਂ। ਕਰਮੀ ਸਹਿਜ ਨਾ ਉਪਜਾਏ, ਰਹੇ ਕਰਮ ਕਮਾਏ। ਬੇਡੀ ਪ੍ਰੀਤ ਮਜ਼ਦੂਰੀ ਮੰਗਦਾ ਹੈ ਉਹ ਜਿਹੜਾ ਮਿਸਤਰੀ ਏ ਜਿਹਨੇ ਮੇਰੀ ਛੰਦ ਬਣਾਈ ਏ ਜੀਵਨ ਦੀ, ਉਹ ਪ੍ਰੀਤ ਤੇ ਪ੍ਰੇਮ ਦੀ ਮਜ਼ਦੂਰੀ ਮੰਗਦਾ ਜੇ ਤੇਰੇ ਕੋਲ ਹੈ ਤੇ ਆ ਤੈਨੂੰ ਬਣਵਾ ਦੇਣਾ। ਇਹ ਪ੍ਰੀਤ ਕਿਵੇਂ ਪੈਦਾ ਹੋਵੇ, ਇਹ ਕਿਵੇਂ ਪੈਦਾ ਹੋਵੇ ਜਿਹੜੀ ਬੇਨਤੀ ਕਰ ਰਿਹਾ ਸੀ। ਫਿਰ ਉਹਨੇ ਪੁੱਛਿਆ ਵੀ ਪ੍ਰੀਤ ਤੇ ਆਪਣੇ ਆਪ ਪੈਂਦੀ ਨਹੀਂ, ਪ੍ਰੇਮ ਦੇ ਸੰਬੰਧ ਵਿੱਚ ਤੇ ਬੜਾ ਪ੍ਰਚਲਿਤ ਤੇ ਪੁਰਾਣਾ ਵੀ ਪ੍ਰੇਮ ਪੈ ਜਾਂਦਾ ਹੈ, ਪਾਇਆ ਨਹੀਂ ਜਾਂਦਾ, ਆਪਣੇ ਆਪ ਹੋ ਜਾਂਦਾ ਹੈ। ਇਹਦੇ ਸੰਬੰਧ ਵਿੱਚ ਬੜਾ ਪੁਰਾਣਾ ਇਹ ਫਿਕਰਾ ਪ੍ਰਚਲਿਤ ਹੈ, ਇਹ ਮਨੁੱਖ ਦੇ ਜ਼ੋਰ ਤੇ ਵੱਸ ਦੀ ਗੱਲ ਨਹੀਂ ਹੈ। ਇਹ ਮਨੁੱਖ ਨੂੰ ਪਕੜ ਲੈਂਦਾ ਹੈ, ਗ੍ਰਿਫ਼ਤਾਰ ਕਰ ਲੈਂਦਾ ਹੈ, ਗੁਲਾਮ ਕਰ ਲੈਂਦਾ ਹੈ। ਇਹ ਤੇ ਇੱਕ ਅਵਸਥਾ ਹੈ ਜੋ ਆਪਣੇ ਆਪ ਮਨੁੱਖ ਦੇ ਵਿੱਚੋਂ ਇਕਦਮ ਪਣਪ ਪੈਂਦੀ ਹੈ। ਉਹਨੇ ਪੁੱਛਿਆ ਭਾਈ ਪ੍ਰੇਮ ਤਾਂ ਪੈਂਦਾ ਨਹੀਂ, ਕਿਵੇਂ ਪੁਆਈਏ? ਤੇ ਨਾਮਦੇਵ ਜੀ ਨੇ ਜਵਾਬ ਦਿੱਤਾ, ਬੇਡੀ ਪ੍ਰੀਤ ਮਜ਼ਦੂਰੀ ਮੰਗੈ ਜੋ ਕੋਈ ਛਾਣ ਚਵਾਵੈ ਹੋ। ਇਹ ਕਿਵੇਂ ਪਏਗੀ ਬਿਮਾਰੀ ਪ੍ਰੀਤ ਦੀ, ਕਿਵੇਂ ਹੋਏਗਾ? ਕਹਿਣ ਲੱਗੇ ਜੀ ਲੋਕ ਕੁਟੰਬ ਸਭੂ ਤੇ ਤੋਰੈ, ਇਹ ਤਾਂ ਬਣੇਗੀ ਤੇਰੀ ਪ੍ਰੀਤ ਉਹਦੇ ਨਾਲ। ਹੁਣ ਅੱਗੇ ਬੜਾ ਸਖਤ ਪੱਥਰ ਆ ਗਿਆ, ਹੁਣ ਇਹਨੂੰ ਕੌਣ ਹਟਾਏਗਾ? ਜੇ ਤੂੰ ਰੱਬ ਨਾਲ ਪ੍ਰੀਤ ਪਾਉਣੀ ਹੈ ਨਾ ਤੇ ਲੋਕ ਕੁਟੰਬ ਸਭੂ ਤੇ ਤੋਰੈ, ਇਧਰੋਂ ਥੋੜਾ ਜਿਹਾ ਘਟਾਉਣਾ ਪਏਗਾ, ਕਿਉਂਕਿ ਚੀਜ਼ ਤਾਂ ਉਹੀ ਹੈ ਜਿਹਨੇ ਇਧਰ ਜੁੜਨਾ ਹੈ। ਬੁੱਲੇ ਸ਼ਾਹ ਨੇ ਕਿਹਾ ਹੈ ਨਾ, ਚੀਜ਼ ਤਾਂ ਇੱਕੋ ਹੀ ਹੈ ਨਾ, ਅਸੀਂ ਕਹਿੰਦੇ ਇਧਰ ਪ੍ਰੇਮ ਨਹੀਂ ਬਣਦਾ, ਇਧਰ ਕਿਵੇਂ ਬਣੇ? ਲੱਗ ਤੇ ਉਧਰ ਲੱਗਾ ਤੇ ਉਧਰ ਹੋਇਆ ਦੂਸਰੇ ਪਾਸੇ, ਉਹ ਉਸੇ ਚੀਜ਼ ਨੇ ਇਧਰ ਲੱਗਣਾ ਹੈ। ਅੰਦਰ ਦੀ ਜਿਹੜੀ ਐਨਰਜੀ ਉਧਰ ਵਹਿ ਰਹੀ ਹੈ, ਸੰਸਾਰ ਵੱਲ, ਸਰੀਰ ਵੱਲ, ਲੋਕਾਂ ਵੱਲ, ਉਹਨੇ ਇਧਰ ਕੰਮ ਕਰਨਾ ਹੈ। ਹੁਣ ਜੇ ਪਹਿਲਾਂ ਹੀ ਸਾਡੀ ਲਾਈਟ ਦੇ ਉੱਤੇ ਬਹੁਤ ਭਾਰ ਹੈ, ਲੋੜ ਹੈ, ਤੇ ਉਹ ਨਵੇਂ ਨੂੰ ਕਿਵੇਂ ਕੰਮ ਕਰੇਗੀ? ਉਹ ਪਹਿਲਾਂ ਹੀ ਉਹਦੇ ਤੋਂ ਕੰਮ ਲਿਆ ਜਾ ਰਿਹਾ। ਪ੍ਰੀਤ ਪਹਿਲਾਂ ਲੱਗੀ ਹੋਈ ਹੈ ਕਿਤੇ, ਪ੍ਰੇਮ ਵਹਿ ਰਿਹਾ ਸੰਸਾਰ ਵਿੱਚ ਮੋਹ ਦੇ ਰੂਪ ਵਿੱਚ, ਕਿਵੇਂ ਇਧਰ ਪੈਦਾ ਹੋਏਗਾ? ਉਧਰੋਂ ਰੋਕ ਲਾ, ਇਧਰ ਤਾਂ ਪੈਦਾ ਹੋਏਗਾ। ਲੋਕ ਕੁਟੰਬ ਸਭੂ ਤੇ ਤੋਰੈ, ਉਧਰੋਂ ਬੰਦ ਕਰ ਥੋੜਾ ਜਿਹਾ ਇਸ ਨੂੰ, ਉਧਰੋਂ ਘਟਾ ਦੇ ਇਸ ਨੂੰ ਮੋਹ ਨੂੰ, ਫਿਰ ਅੰਦਰ ਇਕੱਠਾ ਹੋਣਾ ਸ਼ੁਰੂ ਹੋ ਜਾਏਗਾ। ਬੁੱਲੇ ਸ਼ਾਹ ਨੇ ਤਾਂ ਹੀ ਕਿਹਾ ਸੀ, ਉਹਨਾਂ ਨੂੰ ਵੀ ਕਿਸੇ ਪੁੱਛ ਲਿਆ, ਨਾਮਦੇਵ ਨੂੰ ਜਿਵੇਂ ਪੁੱਛਿਆ ਰੱਬ ਨੂੰ ਕਿਵੇਂ ਮਿਲਿਆ ਜਾਂਦਾ ਹੈ, ਗੱਲਾਂ ਦੋ ਹੀ ਕਹਿ ਦਿੱਤੀਆਂ। ਜਦੋਂ ਤੁਰੇ ਜਾਂਦੇ ਸਨ ਬੁੱਲੇ ਸ਼ਾਹ ਨਾਲ ਦੋ ਚਾਰ ਆਦਮੀ ਸਨ, ਪੁੱਛਣ ਆਏ ਸਨ ਰੱਬ ਬਾਰੇ, ਜੀ ਤੁਹਾਨੂੰ ਕਿਵੇਂ ਮਿਲਿਆ, ਕੋਈ ਦੱਸੋ ਸਾਨੂੰ ਵੀ ਜੁਗਤ ਤਰੀਕਾ। ਕਿਤੇ ਸਮਾਧੀ ਲਾਉਂਦੇ ਹੋਵੋਗੇ ਸਵੇਰੇ 2 ਵਜੇ ਉੱਠ ਕੇ, ਕਿੱਥੇ ਧਿਆਨ ਲਾਉਂਦੇ ਹੋ? ਔਰ ਇਹ ਜ਼ਿਆਦਾ ਲੰਬੀ ਖੋਜ ਕਰਨ ਵਾਲਿਆਂ ਨੇ ਨਕਲੀ ਲੋਕ ਪੈਦਾ ਕਰ ਦਿੱਤੇ, ਜਿਹੜੇ ਜ਼ਿਆਦਾ ਕਾਲੇ ਲੋਕ ਨੇ ਧਰਮ ਵਿੱਚ, ਉਹਨਾਂ ਦਾ ਬਿਜ਼ਨਸ ਚੱਲਿਆ। ਤੁਸੀਂ ਦੱਸੋ ਕਿਵੇਂ ਕਰਦੇ ਹੋ, ਕਿਵੇਂ ਧਿਆਨ? ਜਲਦੀ ਜਲਦੀ ਇਸੇ ਮਹੀਨੇ ਵਿੱਚ, ਮਾਰਚ ਦੇ ਮਹੀਨੇ ਵਿੱਚ ਰੱਬ ਨੂੰ ਜ਼ਰੂਰ ਮਿਲਣਾ ਹੈ, ਇੰਨੇ ਕਾਲੇ ਲੋਕ। ਤੇ ਪਰਮਾਤਮਾ ਨੂੰ ਤੇ ਕਾਲ ਹੀ ਕੋਈ ਨਹੀਂ, ਉਹਦੇ ਅਰਥ ਹੀ ਇਹ ਨੇ ਜੋ ਬੇਪਰਵਾਹ ਹੈ। ਇਹ ਲੈਣ ਦੀ ਚਾਹ ਤੇ ਇਹਦੇ ਪਿੱਛੇ ਤਾਂ ਕਿਤੇ ਹਉਮੈ ਲੁੱਕ ਕੇ ਬੈਠੀ ਹੋਈ ਹੈ, ਜਿਹਦਾ ਸਾਨੂੰ ਸਮਝ ਨਹੀਂ ਆ ਰਹੀ। ਭਗਤ ਦੇ ਤੇ ਅਰਥ ਹੀ ਇਹ ਨੇ, ਜੋ ਚਾਹੁੰਦਾ ਹੀ ਕੁਝ ਨਹੀਂ, ਸਿਰਫ ਉਹ ਆਪਣਾ ਆਪ ਉਹਦੇ ਵਿੱਚ ਡੋਬਣਾ ਚਾਹੁੰਦਾ, ਲੀਨ ਕਰਨਾ ਚਾਹੁੰਦਾ, ਉਹ ਪ੍ਰਾਪਤੀ ਕੁਝ ਨਹੀਂ ਚਾਹੁੰਦਾ। ਉਹਨੇ ਪੁੱਛ ਲਿਆ ਜੀ ਕਿ ਬਾਬਾ ਜੀ ਤੁਸੀਂ ਮਿਲੇ ਹੋਏ ਹੋ ਰੱਬ ਨੂੰ? ਕਹਿਣ ਲੱਗੇ ਹਾਂ ਬਈ ਮਿਲਿਆ ਹੋਇਆ। ਠੀਕ ਹੈ ਗੱਲ, ਫਿਰ ਸਾਨੂੰ ਵੀ ਦੱਸੋ। ਤੁਰੇ ਜਾਂਦੇ ਸਨ ਤੇ ਉਹਨਾਂ ਦਿਨਾਂ ਵਿੱਚ ਆ ਜਿਹੜੇ ਪਿਆਜ਼ ਤੁਸੀਂ ਕਹਿੰਦੇ ਹੋ ਗੰਢੇ, ਇਹਨਾਂ ਦੇ ਦਿਨ ਸਨ। ਕਿਸੇ ਜ਼ਿਮੀਦਾਰ ਨੇ ਪਨੀਰੀ ਬੀਜੀ ਹੋਈ ਸੀ, ਉਹ ਪਨੀਰੀ ਪੱਟ ਪੱਟ ਕੇ ਗੰਢੇ ਲਾ ਰਿਹਾ ਸੀ, ਪਿਆਜ਼ ਬੀਜ ਰਿਹਾ ਸੀ। ਹੁਣ ਇਹ ਤੁਹਾਨੂੰ ਜੇ ਤੁਸੀਂ ਕੀਤਾ ਤੇ ਪਤਾ ਹੋਏਗਾ, ਪਿਆਜ਼ ਦੀ ਪਨੀਰੀ ਬੀਜੀ ਜਾਂਦੀ ਹੈ ਪਹਿਲਾਂ, ਉਹ ਪਨੀਰੀ ਤਿਆਰ ਹੁੰਦੀ ਹੈ, ਫਿਰ ਉਹਨੂੰ ਪੱਟ ਕੇ ਦੂਸਰੇ ਥਾਂ ਤੇ ਵਿਰਲੇ ਕਰਕੇ ਲਾਉਣਾ ਪੈਂਦਾ, ਤਾਂ ਇਹ ਪਿਆਜ਼ ਬਣਦੇ ਨੇ ਆ ਜਿਹੜੇ ਹਰ ਰੋਜ਼ ਬੜੇ ਆਨੰਦ ਨਾਲ ਆਪਾਂ ਛਕੀ ਜਾਂਦੇ, ਇਹ ਤਾਂ ਤਿਆਰ ਹੁੰਦੇ ਆ। ਬਾਬੇ ਬੁੱਲੇ ਸ਼ਾਹ ਨੂੰ ਜਦੋਂ ਪੁੱਛਿਆ ਰੱਬ ਕਿਵੇਂ ਮਿਲਦਾ, ਉਹ ਖੜੇ ਹੋ ਗਏ। ਉਧਰ ਵੇਖਣ ਲੱਗ ਪਿਆ ਇੱਕ ਜ਼ਿਮੀਦਾਰ, ਉਹ ਪਨੀਰੀ ਪੁੱਟ ਕੇ ਲਾ ਰਿਹਾ ਸੀ, ਗੰਢੇ ਲਾ ਰਿਹਾ ਸੀ। ਕਹਿਣ ਲੱਗੇ ਭਾਈ ਰੱਬ ਨੂੰ ਮਿਲਣਾ ਹੀ? ਕਹਿਣ ਲੱਗੇ ਹਾਂ। ਕਹਿੰਦੇ ਇਹਦੇ ਵਿੱਚ ਔਖੀ ਕਿਹੜੀ ਗੱਲ ਹੈ? ਉਹ ਸਾਹਮਣੇ ਦੇਖ ਨੇ ਸਾਹਮਣੇ ਦੇਖਿਆ, ਕਹਿਣ ਲੱਗੇ ਉਹ ਤੇ ਅਸੀਂ ਰੋਜ਼ ਹੀ ਕਰਨੇ ਆ, ਉਹ ਵੀ ਜ਼ਿਮੀਦਾਰ ਸੀ, ਅਸੀਂ ਪਨੀਰੀ ਪੁੱਟ ਕੇ ਗੰਢੇ ਲਾਉਂਦੇ ਹਾਂ। ਕਹਿਣ ਲੱਗੇ ਰੱਬ ਦਾ ਵੀ ਪਾਉਣਾ ਇਸ ਤਰ੍ਹਾਂ ਹੀ। ਬੋਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਉਧਰ ਲਾਉਣਾ। ਕਹਿਣ ਲੱਗੇ ਬਸ ਇੰਨਾ। ਕਹਿਣ ਲੱਗੇ ਗੰਢਿਆਂ ਦੀ ਗੱਲ ਨਹੀਂ ਕਰ ਰਿਹਾ, ਇਹ ਸੌਖੇ ਨੇ, ਉਹ ਅੰਦਰੋਂ ਬਿਮਾਰੀ ਪਟਣੀ ਔਖੀ ਹੈ ਜਿਹੜੀ ਪਹਿਲੀ ਹੈ, ਉਹ ਜਿਹੜੀ ਦੂਜੇ ਪਾਸੇ ਲੱਗੀ ਹੋਈ ਹੈ ਨਾ, ਸੰਸਾਰ ਵੱਲ ਵਹਿ ਰਹੀ ਹੈ ਲਗਾਤਾਰ ਕਈ ਜਨਮਾਂ ਤੋਂ, ਉਹਦੀ ਗੈਲ ਪੈ ਚੁੱਕੀ ਹੈ ਮਨ ਵਿੱਚ, ਉਹਦੇ ਰਸਤੇ ਤਬਦੀਲ ਕਰਨੇ ਬਹੁਤ ਔਖੇ ਨੇ। ਉਹਨਾਂ ਗੈਲਾਂ ਦੇ ਉੱਤੇ ਮਨ ਵਹਿੰਦਾ ਜਾ ਰਿਹਾ ਹੈ, ਵਾਰ ਵਾਰ ਉੱਥੇ ਤਿਲਕ ਕੇ ਚਲਾ ਜਾਂਦਾ ਹੈ। ਇਹ ਗੱਲ ਛੋਟੀ ਜਿਹੀ ਹੈ ਕਿ ਇਧਰੋਂ ਪੁੱਟਣਾ ਉਧਰ ਲਾਉਣਾ, ਔਰ ਇਹ ਵੀ ਖਿਆਲ ਵਿੱਚ ਰੱਖਣਾ ਪਰਮਾਤਮਾ ਨੇ ਸਿਰਫ ਜੀਵਨ ਪਨੀਰੀ ਵਾਂਗੂ ਬੀਜਿਆ, ਆਹ ਜਿਹੜਾ ਜੀਵਨ ਪੈਦਾ ਹੋਇਆ, ਜੇ ਇਹਦਾ ਥਾਂ ਨਾ ਬਦਲਿਆ ਤੇ ਪਨੀਰੀ ਹੀ ਰਹਿ ਜਾਏਗੀ। ਤੁਹਾਨੂੰ ਪਤਾ ਜਿੱਥੇ ਪਨੀਰੀ ਹੋਵੇ ਉੱਥੇ ਕੁਝ ਨਹੀਂ ਬਣਦਾ, ਉਹਦਾ ਸੁੱਕ ਜਾਂਦੀ, ਉੱਗਦੀ ਜ਼ਰੂਰ ਹੈ। ਫਿਰ ਕਿਸੇ ਦਿਨ ਇਹਦੇ ਉੱਤੇ ਵਿਚਾਰ ਕਰਾਂਗੇ, ਇਹ ਬੜਾ ਲੰਮਾ ਚੌੜਾ ਪ੍ਰਸੰਗ ਹੈ। ਜੀਵਨ ਥਾਂ ਬਦਲਣ ਤੋਂ ਬਿਨਾਂ ਵਿਕਾਸ ਨਹੀਂ ਕਰਦਾ, ਜਿੱਥੇ ਅਸੀਂ ਗੱਡਿਆ ਹੋਇਆ ਇੱਥੋਂ ਗੱਢ ਕੇ ਕਿਤੇ ਹੋਰ ਲਾਉਣਾ ਪਏਗਾ ਪੱਟਣ ਤੋਂ ਬਾਅਦ। ਇਸ ਲਈ ਕਰਮ ਕਾਂਡ ਕਦੋਂ ਬਣਦਾ ਹੈ? ਕਰਮ ਦਾ ਅਰਥ ਹੈ ਤੁਰਨਾ ਜਦੋਂ ਵਿੱਚੋਂ, ਤੇ ਨਾਮਦੇਵ ਜੀ ਨੇ ਕਿਹਾ ਕਿ ਇਹ ਪ੍ਰੀਤ ਠੀਕ ਹੈ ਆਪਣੇ ਆਪ ਪੈਦਾ ਹੁੰਦੀ, ਪਰ ਇਹਦੇ ਕੁਝ ਨਿਯਮ ਹੈਣ, ਇਹਦੇ ਰਸਤੇ ਅਸੀਂ ਬਣਾ ਸਕਦੇ ਹਾਂ ਜਿਹਦੇ ਰਾਹੀਂ ਪ੍ਰੀਤ ਪੈਦਾ ਹੋ ਸਕਦੀ, ਪ੍ਰੇਮ ਪੈਦਾ ਹੋ ਸਕਦਾ। ਉਹ ਕਿਵੇਂ? ਲੋਕ ਕੁਟੰਬ ਸਭੂ ਤੇ ਤੋਰੈ, ਇਹ ਪ੍ਰੇਮ ਨੂੰ ਪਰਮਾਤਮਾ ਪ੍ਰਤੀ ਪੈਦਾ ਕਰਨ ਦਾ ਇੱਕ ਮਾਹੌਲ ਬਣਾਉਣ ਦਾ ਤਰੀਕਾ ਹੈ। ਉਧਰੋਂ ਥੋੜਾ ਜਿਹਾ ਘੱਟ ਕਰ, ਲੋਕ ਕੁਟੰਬ ਸਭੂ ਤੇ ਤੋਰੈ ਤੋ ਆਪਣ ਬੇਡੀ ਆਵੇਗੋ, ਫਿਰ ਉਹ ਮਿਸਤਰੀ ਤੇਰੇ ਕੋਲ ਆਪ ਹੀ ਆ ਜਾਏਗਾ, ਉਹਨੂੰ ਬੁਲਾਉਣਾ ਨਹੀਂ ਪੈਂਦਾ, ਉਹ ਆਪਣੇ ਆਪ ਤੇਰੇ ਕੰਮ ਕਰਨ ਲੱਗ ਪਏਗਾ। ਆਪਣੇ ਸੇਵਕ ਕੀ ਆਪੇ ਰੱਖ ਹੈ, ਆਪੇ ਨਾਮ ਜਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਾਂ ਤਾਂ ਉਠਤਾਵੇ, ਸੇਵਕ ਕੋ ਨਿਕਟੀ ਹੋਏ ਦਿਖਾਵੇ। ਬਿਲਕੁਲ ਨੇੜੇ ਹੈ, ਉਹ ਨੇੜੇ ਹੋ ਕੇ ਦਿਖਾਉਂਦਾ ਹੈ, ਆਪਣਾ ਆਪਾ ਜਣਾਉਂਦਾ ਹੈ, ਉਹ ਆਪਣੇ ਸੇਵਕ ਦੇ ਕਰਮ ਕੰਮ ਕਰਦਾ। ਪਰ ਜੇ ਕੋਈ ਮਨੁੱਖ ਉਹਦੇ ਵਾਸਤੇ ਦਰਵਾਜ਼ਾ ਖੋਲੇ, ਉਹਦਾ ਦਰਵਾਜ਼ਾ ਬੰਦ ਹੈ, ਦੂਸਰੇ ਦਰਵਾਜ਼ੇ ਖੁੱਲੇ ਹੋਏ ਨੇ। ਇਸ ਕਰਕੇ ਗੁਰਦਿਖ ਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ, ਮੂੰਦ ਲਈਏ ਦਰਵਾਜ਼ੇ, ਬਾਜੀ ਵਾਲੇ ਅਨਹਦ ਬਾਜੇ, ਕਬੀਰ ਸਾਹਿਬ ਕਹਿੰਦੇ ਨੇ। ਕਰਮ ਜਿਹੜਾ ਹੈ ਇਹ ਕਾਂਡ ਉਦੋਂ ਬਣਦਾ ਹੈ ਜਦੋਂ ਇਹਦੇ ਵਿੱਚੋਂ ਪ੍ਰੇਮ ਨਿਕਲ ਜਾਂਦਾ ਹੈ, ਤੇ ਇਹਨਾਂ ਕਰਮਾਂ ਦੇ ਨਾਲ ਅੰਦਰੋਂ ਸੰਸਾ ਨਹੀਂ ਜਾਂਦਾ। ਗੁਰੂ ਸਾਹਿਬ ਕਹਿ ਰਹੇ ਨੇ, ਗੁਰੂ ਅਮਰਦਾਸ ਅੱਜ ਇਹਦੇ ਉੱਤੇ ਬੋਲ ਰਹੇ ਨੇ ਕਿ ਕਰਮੀ ਸਹਿਜ ਨਾ ਉਪਜੈ। ਇਹ ਸਹਿਜ ਕੀ ਹੈ? ਕਰਮ ਕੀਤਿਆਂ ਸਿਰਫ, ਜਿਨ੍ਹਾਂ ਕਰਮਾਂ ਦੇ ਵਿੱਚ ਪ੍ਰੇਮ ਨਹੀਂ ਹੁੰਦਾ, ਬੰਦੇ ਦੇ ਅੰਦਰ ਪਈ ਹੋਈ ਇੱਕ ਸਹਿਜ ਅਵਸਥਾ ਹੈ, ਉਹ ਪੈਦਾ ਨਹੀਂ ਹੁੰਦੀ। ਇਹ ਸਹਿਜ ਕੀ ਹੈ? ਇੱਕ ਇਹ ਵੀ ਸਹਿਜ, ਇਹ ਸਹਿਜ ਨਾਲ ਤੁਰਨਾ, ਸਪੀਡ ਘੱਟ ਕਰ ਦੇਣੀ, ਇਹਨੂੰ ਸਹਿਜ ਕਹਿੰਦੇ ਨੇ। ਪਰ ਇਸ ਪੌੜੀ ਦੇ ਵਿੱਚ ਇਹ ਸਹਿਜ ਸ਼ਬਦ ਸਪੀਡ ਘੱਟ ਕਰਨ ਨਾਲ ਸੰਬੰਧਿਤ ਨਹੀਂ ਹੈ, ਇਹਦੇ ਅਰਥ ਕੁਝ ਹੋਰ ਨੇ। ਇਹ ਸਪੀਡ ਨਾਲ ਸੰਬੰਧਿਤ ਲਫ਼ਜ਼ ਨਹੀਂ ਹੈ। ਸਹਿਜ ਆਪਾਂ ਕਹਿੰਦੇ ਹਾਂ ਨਾ, ਸਹਿਜ ਨਾਲ ਤੁਰੋ, ਸਹਿਜ ਨਾਲ ਬੋਲੋ, ਇਸ ਲਫ਼ਜ਼ ਦਾ ਉਸ ਸਹਿਜ ਨਾਲ ਕੋਈ ਸੰਪਰਕ ਨਹੀਂ। ਫਿਰ ਇਹ ਸਹਿਜ ਕੀ ਹੈ? ਸਹਿਜ ਦਾ ਅਰਥ ਹੈ ਜਦੋਂ ਸਾਡਾ ਜੀਵਨ ਸ਼ੁਰੂ ਹੋਇਆ ਸੀ ਉੱਤੇ ਕੋਈ ਮੈਲ ਨਹੀਂ ਸੀ। ਸਹਿਜ ਦਾ ਅਸੀਂ ਅਰਥ ਹੋਰ ਸਮਝਣ ਵਾਸਤੇ ਕਰਾਂਗੇ, ਸਾਡਾ ਆਪਾ ਓਰੀਜਨਲ ਜਿਹਦੇ ਉੱਤੇ ਕੁਝ ਨਹੀਂ ਚੜਾਇਆ ਗਿਆ, ਸ਼ੁੱਧ ਆਪਾ, ਉਹਨੂੰ ਕਹਿੰਦੇ ਸਹਿਜ ਅਵਸਥਾ, ਜਿਹੜੀ ਪਹਿਲਾਂ ਬਣੀ ਸੀ ਆਪਣੇ ਆਪ ਰੱਬ ਵੱਲੋਂ, ਜਿਵੇਂ ਦਾ ਸਾਨੂੰ ਬਣਾਇਆ ਗਿਆ ਸੀ ਉਹਦੇ ਉੱਤੇ ਅਜੇ ਅਸੀਂ ਕੁਝ ਨਹੀਂ ਸੀ ਚੜਾਇਆ, ਜਿਵੇਂ ਨਵਾਂ ਨਵਾਂ ਬੱਚਾ ਜਨਮ ਲੈਂਦਾ ਹੈ, ਅਜੇ ਉਹਦੇ ਉੱਤੇ ਕੋਈ ਵਸਤਰ ਨਹੀਂ ਪਾਇਆ ਗਿਆ, ਅਜੇ ਉਹਦਾ ਨਾਮ ਵੀ ਨਹੀਂ ਰੱਖਿਆ ਗਿਆ, ਬਿਲਕੁਲ ਖਾਲੀ ਹੈ। ਸਾਡੀ ਆਤਮਕ ਦੀ, ਆਤਮਾ ਦੀ ਉਹ ਅਵਸਥਾ ਜਿਹਦੇ ਉੱਤੇ ਅਜੇ ਨਾ ਕਾਮ ਪਹਿਨਾਇਆ ਗਿਆ, ਨਾ ਕ੍ਰੋਧ, ਨਾ ਲੋਭ, ਨਾ ਮੋਹ, ਨਾ ਈਰਖਾ, ਨਾ ਨਿੰਦਿਆ, ਨਾ ਹੰਕਾਰ, ਬਿਲਕੁਲ ਨਗਨ ਆਤਮਾ, ਜਿਹਦੇ ਉੱਤੇ ਕੁਝ ਨਹੀਂ ਪਾਇਆ ਗਿਆ, ਉਹ ਹੈ ਜੀਵਨ ਦੀ ਸਹਿਜ ਅਵਸਥਾ, ਆਪਣੇ ਆਪ ਬਣੀ ਹੋਈ ਅਵਸਥਾ, ਓਰੀਜਨਲ ਅਵਸਥਾ, ਜਿਹਦੇ ਵਿੱਚ ਮਿਲਾਵਟ ਨਹੀਂ ਕੀਤੀ ਗਈ। ਔਰ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਾਂ, ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਤੁਹਾਨੂੰ ਨਾਮ ਦਿੱਤਾ ਨਾ ਖਾਲਸਾ, ਉਸ ਖਾਲਸ ਦੇ ਅਰਥ ਨੇ ਸਹਿਜ। ਖਾਲਸੇ ਦੇ ਕੀ ਅਰਥ ਨੇ? ਖਾਲਸੇ ਦੇ ਅਰਥ ਨੇ ਮਨੁੱਖ ਦਾ ਉਹ ਜੀਵਨ ਜਿਹਦੇ ਵਿੱਚ ਨਾ ਕੁਝ ਪਾਇਆ ਜਾਏ ਤੇ ਨਾ ਵਿੱਚੋਂ ਕੁਝ ਕੱਟਿਆ ਜਾਏ, ਪਰਮਾਤਮਾ ਵੱਲੋਂ ਪੈਦਾ ਕੀਤੀ ਹੋਈ ਅਵਸਥਾ। ਖਾਲਸੇ ਦੇ ਕੀ ਅਰਥ ਨੇ? ਖਾਲਸਾ ਕੋਈ ਮਜ਼ਹਬ ਨਹੀਂ ਹੈ, ਮਜ਼ਹਬ ਤਾਂ ਬਣਾਏ ਗਏ ਨੇ ਲੋਕਾਂ ਵੱਲੋਂ, ਮਜ਼ਹਬ ਤਾਂ ਅਵਤਾਰਾਂ ਨੇ ਪੈਦਾ ਕੀਤੇ ਨੇ। ਪਰ ਗੁਰੂ ਗੋਬਿੰਦ ਸਿੰਘ ਨੂੰ ਪੁੱਛੀਏ, ਮਹਾਰਾਜ ਖਾਲਸਾ ਤੁਸੀਂ ਬਣਾਇਆ? ਜਵਾਬ ਦੇ ਦਿੱਤਾ ਉਹਨਾਂ ਨੇ, ਕਹਿਣ ਲੱਗੇ ਨਹੀਂ ਮੈਂ ਨਹੀਂ ਬਣਾਇਆ, ਇਹ ਪਰਮਾਤਮਾ ਦੀ ਇੱਕ ਬਨਾਵਟ ਹੈ ਖਾਲਸਾ, ਇਸ ਬ੍ਰਹਿਮੰਡ ਦੇ ਵਿੱਚ ਸੰਪੂਰਨ ਮਨੁੱਖ, ਮੈਂ ਤਾਂ ਸਿਰਫ ਪ੍ਰਗਟ ਕਰ ਦਿੱਤਾ, ਸਾਹਮਣੇ ਲਿਆਂਦਾ, ਖਾਲਸਾ ਮੈਂ ਨਹੀਂ ਬਣਾਇਆ। ਇਸ ਕਰਕੇ ਉਹਨਾਂ ਨੇ ਕਿਹਾ ਖਾਲਸਾ ਪ੍ਰਗਟਿਓ ਪਰਮਾਤਮ ਕੀ ਮੌਜ, ਇਹ ਉਹਨੇ ਬਣਾਇਆ, ਮੈਂ ਸਾਹਮਣੇ ਲੈ ਆਂਦਾ, ਖਾਲਸਾ ਤੁਹਾਡਾ? ਕਹਿਣ ਲੱਗੇ ਨਹੀਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਉਹਨੇ ਬਣਾਇਆ ਹੈ। ਬਿਲਕੁਲ ਸ਼ੁੱਧ ਖਾਲਸੇ ਦੇ ਜੇ ਥੋੜੇ ਅਰਫਾਂ ਦੇ ਵਿੱਚ ਅਖਰੇ ਅਰਥ ਕਰਨੇ ਪੈਣ, ਇਹਦੇ ਅਰਥ ਹੋਣਗੇ ਜਿਹਨੂੰ ਹੋਰ ਸ਼ੁੱਧ ਨਾ ਕੀਤਾ ਜਾ ਸਕੇ। ਖਾਲਸੇ ਦੇ ਅਖਰੀ ਅਰਥ ਛੋਟੇ ਬਿਲਕੁਲ, ਜਿਹਦੇ ਵਿੱਚ ਇੰਨੀ ਮੈਲ ਨਾ ਹੋਵੇ ਕਿ ਉਹਦੇ ਵਿੱਚੋਂ ਕੁਝ ਕੱਢਿਆ ਜਾ ਸਕੇ, ਉਹਨੂੰ ਗੁਰੂ ਅਮਰਦਾਸ ਜੀ ਸਹਿਜ ਅਵਸਥਾ ਕਹਿ ਰਹੇ ਨੇ। ਮਨ ਦੀ ਉਹ ਹਾਲਾਤ, ਜੀਵਨ ਦੀ ਉਹ ਅਵਸਥਾ ਜਿਹੜੀ ਬਿਲਕੁਲ ਆਪਣੀ ਹੈ, ਨਿੱਜੀ ਹੈ, ਜਿਹਦੇ ਵਿੱਚ ਕੁਝ ਨਹੀਂ ਹੁੰਦਾ, ਬਿਲਕੁਲ ਨਿਰੰਤਰ ਧੁੱਪੀ ਹੋਈ ਜੀਵਨ ਦੀ ਅਵਸਥਾ। ਇਸ ਲਈ ਗੁਰੂ ਸਾਹਿਬ ਇਸੇ ਪੌੜੀ ਵਿੱਚ ਅੱਗੇ ਧੋਣ ਦੀ ਗੱਲ ਕਰਨਗੇ ਕਿ ਉਤੋਂ ਲਾਹ ਦੇ ਧੋ ਦੇ, ਜਿਹੜਾ ਤੂੰ ਇਸ ਸਹਿਜ ਦੇ ਦੁਆਲੇ ਵਲੇਟਿਆ ਹੋਇਆ ਆਤਮਾ ਦੇ, ਉਹਨੂੰ ਧੋ ਸ਼ਬਦ ਦੇ ਨਾਲ। ਕਰਮੀ ਸਹਿਜ ਨਾ ਉਪਜੈ, ਇਹ ਸਹਿਜ ਅਵਸਥਾ ਇਕੱਲੇ ਕਰਮਾਂ ਨਾਲ ਨਹੀਂ ਆਉਂਦੀ, ਕੋਈ ਜਿੰਨਾ ਮਰਜ਼ੀ ਯਤਨ ਕਰੀ ਜਾਏ, ਪਰ ਬਿਣ ਸਹਿਜੈ ਸਹਿਸਾ ਨਾ ਜਾਏ। ਸਹਿਜ ਤੋਂ ਬਿਨਾਂ ਅੰਦਰੋਂ ਸ਼ੱਕ ਨਹੀਂ ਮਿਟਦਾ, ਤੇ ਜਿੰਨਾ ਚਿਰ ਸ਼ੱਕ ਨਹੀਂ ਮਿਟਦਾ ਉਹਨਾਂ ਚਿਰ ਧਰਮ ਅੰਦਰ ਟਿਕਦਾ ਨਹੀਂ। ਬਿਣ ਸਹਿਜੇ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਇਹ ਸ਼ੱਕ ਦੀ ਬਿਮਾਰੀ ਕਰਮ ਕਰਦਿਆਂ ਕਰਦਿਆਂ ਉਮਰ ਲੰਘ ਚੱਲੀ, ਇਹ ਨਹੀਂ ਮਿਟ ਰਹੀ, ਕਿਉਂਕਿ ਸਹਿਜ ਅੰਦਰ ਆਈ ਨਹੀਂ। ਸਹਿਜ ਤੋਂ ਬਿਨਾਂ ਧਰਮ ਅੰਦਰ ਟਿਕੇਗਾ ਨਹੀਂ, ਸਹਿਜ ਪ੍ਰੇਮ ਤੋਂ ਬਿਨਾਂ ਪੈਦਾ ਨਹੀਂ ਹੋਣੀ। ਪ੍ਰੇਮ ਦੀ ਤੇਜ ਅੱਗ ਜੀਵਨ ਦੇ ਸਾਰੇ ਔਗਣਾਂ ਨੂੰ ਸਾੜ ਕੇ ਰੱਖ ਦਿੰਦੀ ਹੈ। ਬੜਾ ਔਖਾ ਹੈ, ਹੋਰ ਸਭ ਕੁਝ ਬਣ ਜਾਣਾ ਸੌਖਾ, ਪ੍ਰੇਮੀ ਹੋਣਾ ਬਹੁਤ ਔਖਾ ਹੈ। ਆਹ ਤੇ ਫਿਰ ਨਕਲੀ ਪ੍ਰੇਮੀ ਸੰਸਾਰ ਵਿੱਚ ਪੈਦਾ ਹੋ ਗਿਆ ਨਾ, ਵੀ ਚਲੋ ਅਸਲੀ ਤਾਂ ਬਣਿਆ ਨਹੀਂ ਜਾਂਦਾ, ਆਪਾਂ ਨਕਲੀ ਹੋ ਜਾਂਦੇ ਹਾਂ, ਅਸਲੀ ਤਾਂ ਬਣ ਨਹੀਂ ਸਕਦੇ। ਆ ਸੰਸਾਰ ਵਿੱਚ ਬਹੁਤ ਪ੍ਰੇਮੀ ਨੇ ਇਸ ਤਰ੍ਹਾਂ ਦੇ, ਜਿਨ੍ਹਾਂ ਨੂੰ ਲੋਕ ਪ੍ਰੇਮੀ ਕਹਿੰਦੇ, ਉਹ ਆਪ ਵੀ ਆਪਣੇ ਆਪ ਨੂੰ ਪ੍ਰੇਮੀ ਕਹਿੰਦੇ, ਪ੍ਰੇਮ ਦੇ ਗੀਤ ਵੀ ਬਣਾਏ ਗਏ, ਸਭ ਕੁਝ ਨਕਲੀ। ਉਹ ਕਿਉਂ ਬਣਿਆ? ਵੀ ਚਲੋ ਅਸਲੀ ਤਾਂ ਪੈਦਾ ਹੋਇਆ ਨਹੀਂ, ਆਪਾਂ ਚਾਰ ਦਿਨ ਬੰਦੇ ਬਣੇ ਆ, ਮਰ ਜਾਣਾ, ਮਰਨ ਤੋਂ ਪਹਿਲਾਂ ਨਕਲੀ ਪ੍ਰੇਮੀ ਬਣ ਜਾਈਏ, ਕੁਝ ਨਾ ਕੁਝ ਤਾਂ ਕਰੀਏ ਜੀਵਨ ਵਿੱਚ। ਆਹ ਪ੍ਰੇਮੀ ਸੰਸਾਰ ਦੇ ਸਤਿਗੁਰੂ ਕਹਿ ਰਹੇ ਨੇ, ਕਹਿਣ ਲੱਗੇ ਇਸ ਤਰ੍ਹਾਂ ਸੈਂਸਿਆਂ ਦੇ ਹੁੰਦਿਆਂ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਕਈ ਕਰਮ ਕੀਤੇ ਨੇ, ਉਹਨਾਂ ਨੇ ਸਹਿਜ ਅਵਸਥਾ ਪੈਦਾ ਨਹੀਂ ਕੀਤੀ। ਫਿਰ ਕਹਿੰਦੇ ਸਹਿਸਹਿ ਜੀਓ ਮਲੀਨ ਹੈ, ਇਹ ਮਨ ਸੰਸਿਆਂ ਦੇ ਨਾਲ ਮੈਲਾ ਹੋਇਆ ਪਿਆ, ਸ਼ੱਕ ਨਾਲ ਮੈਲਾ ਹੋਇਆ, ਗੁਰੂ ਤੇ ਪੂਰਾ ਵਿਸ਼ਵਾਸ ਨਹੀਂ ਕਰਦਾ, ਸੰਸਿਆਂ ਨਾਲ ਮੈਲਾ ਹੋਇਆ ਪਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਮਾਛੀਵਾੜੇ ਵਿੱਚ ਜਿਸ ਵਕਤ ਉਹਨਾਂ ਨੇ ਉਸ ਸੱਜਣ ਨੂੰ ਆਪਣਾ ਚੋਲਾ ਰੰਗਣ ਵਾਸਤੇ ਦਿੱਤਾ, ਜਿਹੜਾ ਨੀਲਾ ਚੋਲਾ ਪਾਇਆ ਸੀ, ਉੱਚ ਦੇ ਪੀਰ ਬਣਨ ਲੱਗਿਆ, ਉਹ ਮੱਠ ਅਜੇ ਵੀ ਪਿਆ ਹੋਇਆ ਮਾਛੀਵਾੜੇ ਵਿੱਚ, ਕੁਇੰਟਲ ਦੇ ਨੇੜੇ ਹੈ। ਸਤਿਗੁਰਾਂ ਨੇ ਕਿਹਾ ਸਾਡਾ ਚੋਗਾ ਰੰਗ ਦੇ, ਉਹ ਕਹਿੰਦਾ ਜੀ ਅਜੇ ਰੰਗ ਨਹੀਂ ਪੱਕਿਆ, ਅਜੇ ਕੁਝ ਦਿਨ ਲੱਗਣਗੇ, ਰੰਗ ਉਹਨੇ ਪਾਇਆ ਹੋਇਆ ਸੀ। ਕਹਿਣ ਲੱਗੇ ਜਿਵੇਂ ਦਾ ਹੈ ਉਸ ਤਰ੍ਹਾਂ ਦਾ ਹੀ ਪਾ ਦੇ ਤੂੰ ਰੰਗ ਦੇ ਸਾਨੂੰ, ਮਹਾਰਾਜ ਇਹ ਰੰਗ ਨਹੀਂ ਚੜੇਗਾ। ਕਹਿਣ ਲੱਗੇ ਇੱਕ ਕੰਮ ਕਰੀ, ਗਣੀ ਖਾਂ ਵੀ ਕੋਲ ਖੜੇ ਸਨ, ਜਦੋਂ ਤੂੰ ਸਾਡਾ ਇਹ ਚੋਗਾ ਰੰਗਣ ਵਾਸਤੇ ਵਿੱਚ ਪਾਣਾ, ਉਦੋਂ ਵਿੱਚ ਝਾਕੀ ਨਾ, ਵਿੱਚ ਵੇਖੀ ਨਾ ਵੀ ਰੰਗ ਕਿਵੇਂ ਦਾ ਬਣਿਆ, ਬਸ ਤੂੰ ਪਾ ਦੇ। ਸ਼ਰਧਾਲੂ ਸੀ, ਉਹਨੇ ਪਾ ਦਿੱਤਾ, ਚੋਲਾ ਰੰਗਿਆ ਗਿਆ, ਨਿਕਲਿਆ ਬਿਲਕੁਲ ਨੀਲਾ ਹੋ ਕੇ। ਉਹ ਵੀ ਹੈਰਾਨ ਹੋ ਗਿਆ, ਕਹਿਣ ਲੱਗਾ ਮਹਾਰਾਜ ਕਮਾਲ ਏ, ਇਹ ਤਾਂ ਬਣਿਆ ਜੇ ਕੱਲ ਤੇ ਰੰਗ ਪਾਇਆ, ਇੰਨੇ ਦਿਨਾਂ ਵਿੱਚ ਕਦੀ ਬਣਦਾ ਨਹੀਂ। ਕਹਿਣ ਲੱਗੇ ਜਿੰਨਾ ਚਿਰ ਇਹਦੇ ਵਿੱਚ ਝਾਕ ਕੇ ਨਾ ਵੇਖੇਗਾ ਕਿ ਬਣਿਆ ਕਿ ਨਹੀਂ ਬਣਿਆ, ਉਹਨਾਂ ਚਿਰ ਜਿੰਨੇ ਮਰਜ਼ੀ ਕੱਪੜੇ ਰੰਗ ਲਈ, ਅੱਜ ਤੋਂ ਬਾਅਦ ਵੀ ਉਹ ਰੰਗਦਾ ਰਿਹਾ, ਉਹਨਾਂ ਚਿਰ ਰੰਗ ਪੁਰਾਣਾ ਨਹੀਂ ਹੋਏਗਾ। ਤੇ ਜਿੱਦਣ ਤੈਨੂੰ ਸ਼ੱਕ ਪੈ ਗਿਆ ਨਾ ਵੀ ਥੋੜਾ ਜਿਹਾ ਵਿੱਚੋਂ ਹੱਥ ਲਾ ਕੇ ਵੇਖਾਂ ਤੇ ਸਹੀ ਵੀ ਹੈ ਕਿ ਨਹੀਂ ਕੁਝ ਵਿੱਚ, ਉਸ ਦਿਨ ਕੰਮ ਕਰਨਾ ਛੱਡ ਜਾਏਗਾ। ਉਸੇ ਤਰ੍ਹਾਂ ਹੀ ਹੋਇਆ। ਗੁਰੂ ਨੇ ਜੋ ਕੁਝ ਕਿਹਾ, ਜਿੱਦਣ ਸਿੱਖ ਉਹਨੂੰ ਫੋਲ ਕੇ ਵਹਿੰਦਾ ਨਾ, ਕਹਾਣੀ ਵਿੱਚ ਹੀ ਟੁੱਟ ਜਾਂਦੀ ਹੈ, ਖਤਮ ਹੋ ਜਾਂਦਾ ਹੈ, ਇਹ ਵੇਖਣਾ ਨਹੀਂ ਹੈ ਮੁੜ ਕੇ। ਪਾਤਸ਼ਾਹ ਪਾਉ ਨਾ ਦੀਦੀ ਹੈ, ਆਗੈ ਹੋਏ ਸੋ ਹੋਏ। ਇਹ ਸਿਰ ਤਲੀ ਤੇ ਧਰਨ ਦਾ ਮਤਲਬ ਇਹ ਸੀ, ਜੋ ਕੁਝ ਗੁਰੂ ਨੇ ਕਿਹਾ ਹੈ ਉਹਦੇ ਬਾਰੇ ਤੂੰ ਪੜਚੋਲ ਨਹੀਂ ਕਰਨੀ, ਸੱਚ ਹੈ। ਆ ਜਿਹੜੀ ਵਿਚਾਰ ਹੈ ਇਹਦਾ ਇਹ ਆਧਾਰ ਨਹੀਂ ਹੁੰਦਾ ਵੀ ਗੁਰੂ ਨੇ ਜੋ ਕੁਝ ਕਿਹਾ ਉਹ ਠੀਕ ਹੈ ਕਿ ਨਹੀਂ, ਇਹ ਵਿਚਾਰ ਇਸ ਵਾਸਤੇ ਵੀ ਆਪਾਂ ਉਹਦੇ ਉੱਤੇ ਚੱਲ ਰਹੇ ਹਾਂ ਕਿ ਨਹੀਂ। ਗੁਰਮਤ ਵਿੱਚ ਇਸ ਤਰ੍ਹਾਂ ਦੀ ਕੋਈ ਕਥਾ ਨਹੀਂ, ਕੋਈ ਵਿਚਾਰ ਨਹੀਂ ਜਿਹੜੀ ਗੁਰੂ ਦੀ ਵਿਚਾਰਧਾਰਾ ਬਾਰੇ ਪੜਚੋਲ ਕਰੇ। ਔਰ ਕਿਸੇ ਨੂੰ ਅਧਿਕਾਰ ਵੀ ਨਹੀਂ ਹੈ ਕਿ ਜੋ ਗੁਰੂ ਕਹਿ ਕੇ ਗਏ ਨੇ ਅਸੀਂ ਪਰਤ ਕੇ ਉਹਨੂੰ ਉਹਦੇ ਵਿੱਚ ਪੜਚੋਲ ਕਰੀਏ, ਉਹਦਾ ਸਰਵੇਖਣ ਕਰੀਏ, ਇਹਦੇ ਵਿੱਚ ਉਹ ਕੀ ਠੀਕ ਹੈ ਕੀ ਗਲਤ ਹੈ, ਗੁਰਮਤ ਕਿਹੜੀ ਹੈ ਮਨਮਤ ਕਿਹੜੀ ਹੈ, ਇਹ ਕਿਸੇ ਬੰਦੇ ਕੋਈ ਅਧਿਕਾਰ ਨਹੀਂ ਹੈ। ਫਿਰ ਇਹ ਕਥਾ ਕਾਹਦੀ ਹੈ, ਇਹ ਵਿਚਾਰ ਕਾਹਦੀ ਹੈ? ਵਿਚਾਰ ਇਸ ਚੀਜ਼ ਦੀ ਹੈ ਕਿ ਜੋ ਕੁਝ ਗੁਰੂ ਨੇ ਕਿਹਾ ਹੈ ਉਹਦੇ ਉੱਤੇ ਆਪਾਂ ਤੁਰ ਰਹੇ ਹਾਂ ਕਿ ਨਹੀਂ। ਵਿਚਾਰ ਸਿਰਫ ਇਸ ਚੀਜ਼ ਦੀ ਹੈ। ਇਸ ਲਈ ਸ਼ੱਕ ਜਿਹੜਾ ਹੈ ਉਹ ਜੀਵਨ ਨੂੰ ਜੁੜਨ ਨਹੀਂ ਦਿੰਦਾ। ਸਤਿਗੁਰੂ ਕਹਿ ਰਹੇ ਨੇ ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਹਾਰਾਜ ਇਹ ਸਹਿਸੇ ਕਿਵੇਂ ਲੈਣ? ਤੇ ਫਿਰ ਸਤਿਗੁਰਾਂ ਨੇ ਕਿਹਾ, ਕਹਿਣ ਲੱਗੇ ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ। ਇਹ ਤਿੰਨ ਕੰਮ ਕਰ, ਆਪਣਾ ਮਨ ਸ਼ਬਦ ਵਿੱਚ ਲਾ ਤੇ ਨਾਲ ਚੇਤਾ ਵੀ ਲਾ, ਨਾਲ ਭਾਵਨਾ ਰੱਖ ਵਿੱਚ ਸ਼ਰਧਾ ਪੈਦਾ ਕਰ। ਇਹ ਸ਼ਬਦ ਸਹਿਜੇ ਸਹਿਜੇ ਤੇਰੇ ਮਨ ਨੂੰ ਧੋਏਗਾ। ਔਰ ਗੁਰੂ ਸਾਹਿਬ ਨੇ ਜਿੱਥੇ ਕਿਹਾ ਹੈ ਕਿ ਭਰੀਐ ਹੱਥ ਪੈਰ ਤਨ ਦੇ, ਉਹ ਹੱਥਾਂ ਪੈਰਾਂ ਦੀ ਮਿੱਟੀ ਤਾਂ ਲਏਗੀ ਜੇ ਪਾਣੀ ਉਹਦੇ ਨਾਲ ਲੱਗੇਗਾ। ਤੇ ਪਾਣੀ ਨਾਲੋਂ ਵਹਿੰਦਾ ਰਹੇ, ਹੱਥ ਵੱਖਰੇ ਰਹਿਣ, ਸਾਰੀ ਉਮਰ ਹੀ ਚੱਲੀ ਜਾਏਗਾ। ਸ਼ਬਦ ਮੈਲ ਤਾਂ ਲਏਗਾ, ਸ਼ਬਦ ਮਨ ਦੇ ਵਿੱਚ ਜਾਏਗਾ, ਮਨ ਸ਼ਬਦ ਦੇ ਵਿੱਚ ਜਾਏਗਾ, ਬੋਲਿਆਂ ਕੋਲ ਕੋਲ ਰਹੀ ਜਾਏਗਾ, ਵਿੱਚ ਨਹੀਂ ਜਾਏਗਾ। ਬੋਲਣ ਨਾਲ ਵਿੱਚ ਲੈ ਕੇ ਜਾਣਾ, ਬੋਲਣਾ ਸਿਰਫ ਤਾਂ ਹੈ। ਇਸ ਲਈ ਮਨ ਧੋਵੋ ਸ਼ਬਦ ਲਾਗੋ, ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਪਰ ਇਹ ਸਾਰੀ ਕਾਰਵਾਈ ਜਿਹੜੀ ਉੱਤੇ ਲਿਖੀ ਏ, ਸ਼ਬਦ ਦੁਆਰਾ ਮੈਲ ਲਾਉਣੀ, ਗੁਰੂ ਸਾਹਿਬ ਨੇ ਅਖੀਰ ਤੇ ਗੁਰਮਤ ਦਾ ਸਿਧਾਂਤ ਕਿਹਾ, ਮਨੁੱਖ ਆਪਣੇ ਹੰਕਾਰ ਦੇ ਵੱਸ ਹੋ ਕੇ ਨਾ ਕਰੇ, ਇਹ ਸਭ ਕੁਝ ਕਰਕੇ ਫਿਰ ਵੀ ਕਹਿ ਨਾਨਕ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਸਹਿਜ ਉਪਜੈ, ਇਹ ਸਹਿਸਾ ਇਹ ਵਜਾਏ। ਇਸ ਪੌੜੀ ਦੇ ਵਿੱਚ ਧੰਨ ਗੁਰੂ ਅਮਰਦਾਸ ਜੀ ਨੇ ਮਨੁੱਖ ਦੇ ਮਨ ਦੀ ਸ਼ੰਕਿਆ ਨਾਲ ਭਰੀ ਬਿਰਤੀ ਨੂੰ ਉਜਾਗਰ ਕਰਕੇ ਉਹਨੂੰ ਸ਼ਬਦ ਦੁਆਰਾ ਇਸ 18ਵੀਂ ਪੌੜੀ ਦੇ ਵਿੱਚ ਉਹਨੂੰ ਸੁਧਾਰਨ ਔਰ ਸਹਿਜ ਅਵਸਥਾ ਦੇ ਵਿਚਾਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਕਹੇ ਨੇ। ਭਾਈ ਸਾਹਿਬ ਆਪ ਜੀ ਨੂੰ ਹੁਣ ਅਗਲਾ ਪ੍ਰੋਗਰਾਮ ਦੱਸਣਗੇ। ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬੜੇ ਪਿਆਰ ਸਹਿਤ ਵਿਚਾਰ ਸਰਵਣ ਕੀਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।